सतगुरु गुरु नानक साहिब जी महाराज जिन्हां दे पावन पवित्र मुखारबिंद तो उच्चारण किए हुए बचन सतगुरु जी इलाही गुरबाणी जपजी साहिब जी दे विचार आपने कल तो आरंभ की थी। तां गुरु नानक साहिब महाराज जितनी कु सूझ कृपा करके बख्श दे आपां हजूर दे बचना दी विचार करने आओ उस तो अगे आपां साहिब दे पवित्र बचन विचारी। तां गुरु ग्रंथ साहिब कृपा करो अंदर दी एकाग्रता बख्श के खौमे दी लेश तो बचा केवल अपने पावन पवित्र बचना दी विचार प्रेम नाल भिज के करन दी सूझ बख्शो। आप समूह माई भाई साध संगत कृपा करो आशीष बख्शो बड़े प्यार अगत दे नाल उच्चारण करो जी सतनाम श्री वाहे गुरु जी करो कृपा गुरु सवारियो फिर उच्चारण करो जी सतनाम श्री वाहे गुरु जी। सतगुरु गुरु नानक साहिब महाराज जी ने जपजी साहिब जी दी बाणी दे आरंभ विच उस परम पिता परमेश्वर जी दा मंगल कीता है जिसनु आपां मूल मंत्र भी कहने हैं। कल अर्ज की पेशी धन गुरु नानक साहिब महाराज फरमा रहे ने कि ओ परमेश्वर अद्वितीय है केवल एक है उस वर्गा होर कोई नहीं। ते धन गुरु नानक साहिब कहिंदे जेड़ा ओ एक सर्व व्यापक है उसका नाम सच है सदीव का रहण वाला है। ते धन गुरु नानक साहिब जी ने अज अगे कृपा की मूल मंत्र जदों आपां अगे तुरना ते केंद्री भाव जेड़ा ओ ध्यान एक वाली रखना है कि ओ एक जिदा नाम सच्चा है ओ एक जेड़ा सर्व व्यापक है ते साहिब उसे एक दी गल करदिया होया अगे वचन करदे ने करता पुरख। करता दा अर्थ विद्वाना ने कीता है किरत करन वाला कम करन वाला बनाउन वाला ते पुरख दा अर्थ समाया होया सर्व व्यापक भी कीता है। धन गुरु ग्रंथ साहिब जी दी अमृतमई बाणी विच करता पुरख दे अर्थ जदों आपां पढ़ने हां ते वैसे करता शब्द इहदे अखरी अर्थ इन्ने कोई बन गए कि किरत करन वाला कम करन वाला कुछ बनाउन वाला ते पुरख दे अर्थ गुरु ग्रंथ साहिब विच मनुख भी आया। पुरख दा अर्थ गुरु ग्रंथ साहिब विच सत गुरु नूं भी पुरख कहा है ते धन गुरु ग्रंथ साहिब जी दी अमृतमई बाणी विच अकाल पुरख नूं उस नूं आदि पुरख कह के भी संबोधन कीता है। जदों असीं हजूर दे बचन पढ़ने आ ओ केवल करता नहीं साहिब ने ओनू दाता करता भी कहा है। ओ केवल करता नहीं ओनू करता कादर करता भी कहा है ओनू करीम करता भी कहा है। इसे तरह हजूर ने जदों पुरख दी गल कीती ते जदों मनुख लई शब्द वरते है उत्थे आपां पढ़ने आ पुरखां बिरखां तीर्थां तटां मेघां खेतां उत्थे पुरख दा अर्थ है मनुख। जदों असीं हजूर दे बचन पढ़ने आ सतगुर पुरख जे बोलिया गुरसिखां मन लई रजाए जियो बाबा सुंदर जी इत्थे पुरख दर ते सतगुरु पुरख। जदों असीं गुरु रामदास दे बचन पढ़ने आ तू आदि पुरख अपरंपर करता जी इथे पुरख शब्द उस अकाल पुरख वाहगुरु जी नु संबोधन कीता है। मैं अर्ज कर रहा हां साहिब कहिंदे ने ओ करता पुरख है करता दा अर्थ है बनाउन वाला ते पुरख दे अर्थ विद्वाना ने मनुख भी कीते ने ते एक ने पुरख दा अर्थ ए भी कीता है संधि छेद करके पू रख पू दा अर्थ है पू नरक ते रख दा अर्थ है रखिया करन वाला जेड़ा मनुख नु नरकां विचों डिगण तो बचा सके एदा अर्थ उन्हां ने ए भी पुरख कीता है। धन गुरु नानक साहिब बचन कर रहे ने ओ करता पुरख है करते ता बेअंत मिलणगे पर करता पुरुष केवल एक ओंकार है। समझना, करते दा अर्थ केवल किरत करने वाला। कोई मनुख जेड़ा वो किरत करदा है, आपां कह देने आ इस वस्तु दा करता ए फलाना मनुख है। कोई चित्रकार किसे कागज उपर मूर्त बनांदा है, जां दीवार दे उपर रंगा दे नाल मूर्त नूं उलीकदा है, ते जदों वो चित्र बनांदा है ते आपां कह देने आ इस तस्वीर दा करता, इस तस्वीर नूं बनाउण वाला एदा करता एक चित्रकार है। एक कुंभार वो मिट्टी लैके आउंदा है, मिट्टी दे उन्हें बर्तन बनाए ने, ते आपां उन्हां भांड्यां नूं देख के कह देने आ कि इन्हां भांड्यां दा करता एक कुंभार है। एक आदमी ने ये भांडे बर्तन बनाए। कोई लकड़ दा काम करदा है, मेज बनांदा है, कोई कुर्सी बनांदा है, लकड़ दा समान बनांदा है। आपां कहने आ इस समान दा जिहड़ा करता है ये फलाना मनुख है, एदा कारीगर है, उस करते ने एक किरत कीती। करते ता बेअंत बन सकते ने, पर करता पुरख केवल एक ओंकार है। मैं अर्ज करा कुंभार ने किरत कीती, कुंभार ने मिट्टी दे भांडे बना दिते, उन्हें मिट्टी दे बर्तन बना दिते, पर मिट्टी दे बर्तन दी किरत करन वाला करता एक मनुख है। ते जदों ओ भांडे होंद विच आ गए, ओ बर्तन बन गए, ते जेड़ी किरत सी जेड़े भांडे बने ने ओ किते चले गए ने, ते उन्हां भांड्यां नूं बनाण वाला करता किते चला गया है। कुछ समय लई करता उस किरत दे नाल जुड़िया, जिन्नी देर तक भांडा होंद विच नहीं आया, ते जिद्दन बर्तन बन गया खरीद के कोई लै गया, इस भांडे दा करता किते बैठा है, ते जेड़ी किरत ओ किते चली गई। ते कई वारी आपां तकने आ बनाण वाला करता जेड़ा ओ आलोप हो जांदा है, ते ओदी किरत जेड़ी अजे तक कायम रहिंदी। ओ करता पुरख जेड़ा ऐसा नहीं, कोई लकड़ दा समान बनांदा है, ते ओदा करता इक कारीगर है। समान किते चला गया, करता किते चला गया, बनाण वाला इक सोने दे गहने बनांदा है, ओदा करता इक सुनार है, गहने किते चले गए, ते ओनू बनाण वाला करता किते चला गया। पर मेरे गुरु नानक साहिब कहिंदे ने वाहिगुरु ऐसा नहीं, ओ करता पुरख है, ओ अपनी किरत नूं बना के एदे तो वख नहीं, ओ किरत नूं बना के ओ करता इसे किरत दे विच समाया होया। जेड़ी चीज उन्हें बनाई ओदे विच ओ बैठ गए, एदे तो वख नहीं। याद रखना, माता तो पुत्र दा जन्म है, पर मां वाखे पुत्र वाखे, पिता वाखे पुत्र वाखे, पर ओ करता पुरख ऐसा है जिन्हें अपनी किरत कीती, ते किरत करन तो बाद करता एदे तो अलैदा नहीं होया, ओ करता पुरख बन गया, इसे किरत दे विच ओ समा गया। साहब कहिंदे ने इस करके उन्हूं कहिंदे आ ओ करता पुरख है, अपनी बनाई हुई किरत विच ओ आप विद्वान है। धन गुरु ग्रंथ साहिब दी बाणी विचों कुछ प्रमाण ने, पर मैं अर्ज करा देखो दूसरे करते बाहरों कुछ पदार्थ लैके बनांदे ने। मैं तीन उदाहरण दित्तियां ने, एक भांडे बनाण वाले दी, एक लकड़ दा समान बनाण वाले दी, एक सोने दे गहने बनाण वाले दी। जेड़ा लकड़ दा कारीगर है ना, उन्हें किरत जरूर कीती है, पर याद रखना लकड़ उन्हें कितों दूसरी थां तो लई है, उन्हें पदार्थ जेड़ी किरत कीती लकड़ बाहर तो लई है। कुम्हार जेड़ा भांडे बना रहा है उन्हें मिट्टी बाहर तो लई है, बाहर पदार्थ मौजूद ने जिन्हां पदार्थां विचों उस करते ने अपनी किरत चला दिती। लकड़ पहला मौजूद है, उन्हें बाहरों लकड़ लै समान बनाया, कुम्हार ने बाहरों मिट्टी लै के बर्तन बनाए, सोना धरन वाले ने बाहरों पै पदार्थां विचों गहने बना दिते, पर गुरु नानक साहिब कहिंदे ने उस करते पुरख ने बाहरों कुछ नहीं लिया, उन्हें जड़ी किरत कीती अपने विचों अपने हुक्म नाल किरत कर दिती। इस करके ओ करता पुरख है। हजूर दी बाणी विच बचन असी आरंभ ने, आसा दीवार दी पहली पौड़ी दा पाठ करो। हजूर ने करते पुरख दी गल कीती, ओ किरत करके एदे विच समा गए। हजूर कहिंदे आपी ने आप साजियो, उन्हें अपने आप नू आप बनाया, उन्हूं बनाण वाला कोई नहीं। आपी ने आप साजियो, आपी ने रचियो ना, दुई कुदरत साजिए, हुण उस करते ने अगा अपनी किरत कीती, दुई कुदरत साजिए,
ਤੇ ਅਗਲਾ ਕੰਮ ਕੀ ਕੀਤਾ, ਕਿਰਤ ਕਰਕੇ ਨੂੰ ਵੱਖ ਨਹੀਂ ਕਰ ਦਿੱਤਾ ਆਪਣੇ ਤੋਂ। ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਹ, ਆਸਣ ਦਰਤ ਦਾ ਟਿਕਾਣਾ ਉਹਨੇ ਕਿਰਤ ਕਰਕੇ ਇਹਦੇ ਵਿੱਚ ਆਪਣਾ ਟਿਕਾਣਾ ਬਣਾ ਲਿਆ ਤੇ ਆਪਣੀ ਕਿਰਤ ਵਿੱਚ ਬੈਠ ਕੇ ਉਹ ਕਰਤਾ ਪੁਰਖੇ ਸਾਰੀ ਖੇਡ ਨੂੰ ਵੇਖਦਾ ਪਿਆ। ਇਸ ਕਰਕੇ ਉਹ ਕਰਤਾ ਪੁਰਖੇ ਆਪੀ ਮੈਂ ਆਪ ਸਾਜਿਓ, ਆਪੀ ਮੈਂ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਹ। ਅੱਗੇ ਸਾਹਿਬ ਕਹਿੰਦੇ ਨੇ ਕੇਵਲ ਕਰਤਾ ਨਹੀਂ, ਦਾਤਾ ਕਰਤਾ ਆਪ ਤੂੰ, ਜੇ ਤੂੰ ਕਰਤਾ ਹੈ ਤੇ ਨਾਲ ਦਾਤਾ ਕਰਤਾ ਵੀ ਹੈ। ਕਮਾਲ ਦੀ ਗੱਲ, ਉਹ ਇੱਕ ਪਾਸੇ ਬਣਾਉਂਦਾ ਹੈ ਤੇ ਦੂਜੇ ਪਾਸੇ ਕਿਰਤ ਬਣਾ ਕੇ ਉਹ ਦਾਤਾ ਬਣ ਕੇ ਇਹਨਾਂ ਜੀਵਾਂ ਦੀ ਪਰਵਰਿਸ਼ ਵੀ ਕਰਦਾ ਪਿਆ। ਹਜ਼ੂਰ ਇਸ ਕਰਕੇ ਕਹਿੰਦੇ ਨੇ ਤੂੰ ਦਾਤਾ ਕਰਤਾ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੇ ਦੇ ਲੈ ਸੈ ਜਿੰਦ ਕਵਾਓ। ਇੰਨਾ ਕੁਝ ਪਸਾਰਾ ਕਰਕੇ ਕਰ ਆਸਣ ਡਿੱਠੋ ਚਾਹ, ਇੰਨਾ ਕੁਝ ਬਣਾ ਕੇ ਖੇ ਮੇਰੇ ਮਾਲਕ ਤੂੰ ਇਹਦੇ ਵਿਚ ਵਿਦਮਾਨ ਨੇ, ਤੂੰ ਇਹਦੇ ਅੰਦਰ ਟਿਕ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਸ੍ਰੀ ਮਾਨ ਭਾਈ ਤੈ ਭਾਈ ਗੁਰਦਾਸ, ਉਹਨਾਂ ਨੇ ਕਰਤੇ ਦੇ ਸੰਬੰਧ ਵਿਚ ਬੜੇ ਪਿਆਰੇ ਬਚਨ ਕਹੇ ਨੇ। ਕਹਿੰਦੇ ਨੇ ਉਹ ਸਭ ਕੁਝ ਬਣਾ ਕੇ ਇਹਦੇ ਵਿਚ ਸਮਾ ਗਏ। ਆਪਾਂ ਕਹਿੰਦੇ ਹਾਂ ਨਾ ਇਹ ਤਨ ਪੰਜਾਂ ਤੱਤਾਂ ਦਾ ਬਣੇ, ਜਾਂ ਹਜ਼ੂਰ ਨੇ ਕਿਹਾ ਕਿ ਸ੍ਰਿਸ਼ਟੀ ਪੰਜਾਂ ਤੱਤਾਂ ਨਾਲ ਬਣਾ ਦਿੱਤੀ। ਪਰ ਭਾਈ ਗੁਰਦਾਸ ਇਸ ਤੋਂ ਅੱਗੇ ਇੱਕ ਹੋਰ ਬਚਨ ਕਰਦੇ ਨੇ ਬਾਣੀ ਦੇ ਆਧਾਰ ਤੇ। ਕਹਿੰਦੇ ਨੇ ਸੱਜਣਾ ਜਿਹੜਾ ਮਨੁੱਖ ਪਦਾਰਥਵਾਦੀ ਏ ਉਹ ਕੇਵਲ ਪੰਜਾਂ ਤੱਤਾਂ ਤੱਕ ਸੀਮਤ ਏ, ਤੇ ਜਿਹੜਾ ਅਧਿਆਤਮਕ ਰਸਤੇ ਤੇ ਅੰਦਰ ਦਾ ਖੋਜੀਏ ਉਹ ਪੰਜਾਂ ਤੋਂ ਅੱਗੇ ਜਾ ਕੇ ਪੰਜਾਂ ਨੂੰ ਬਣਾਉਣ ਵਾਲੇ ਦੀ ਵੀ ਗੱਲ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਦਾ ਇੱਕ ਬਚਨ ਹੁੰਦਾ, ਪਹਿਲੀ ਵਾਰ ਦੀ ਉਹਨਾਂ ਦੀ ਇਹ ਪੌੜੀ। ਕਹਿਣ ਲੱਗੇ ਪ੍ਰਥਮ ਸਾਸ ਨਾ ਮਾਸ ਸਨ, ਜਦੋਂ ਸਾਡੇ ਸਵਾਸ ਵੀ ਨਹੀਂ ਸਨ, ਇਹ ਮਾਸ ਦਾ ਪੁਤਲਾ ਵੀ ਨਹੀਂ ਸੀ ਬਣਿਆ, ਅੰਧ ਧੁੰਦ ਕਿਛ ਖਬਰ ਨਾ ਪਾਈ, ਕੋਈ ਸਮਝ ਨਹੀਂ ਸੀ, ਕੋਈ ਹੋਂਦ ਨਹੀਂ ਸੀ ਸਾਡੀ। ਕਹਿਣ ਲੱਗੇ ਪ੍ਰਥਮ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ, ਤੇ ਵਾਹਿਗੁਰੂ ਨੇ ਕੀ ਖੇਡ ਵਰਤਾਈ, ਰਕਤ ਬਿੰਦ ਕੀ ਦੇ ਰਚ, ਉਹਨੇ ਇਸ ਸਰੀਰ ਦੇ ਪੁਤਲੇ ਨੂੰ ਬਣਾਇਆ, ਰਕਤ ਤੇ ਬਿੰਦ ਦਾ ਸਰੀਰ ਬਣਾ ਦਿੱਤਾ, ਰਕਤ ਬਿੰਦ ਕੀ ਦੇ ਰਚ ਤੇ ਨਾਲ ਕੀ ਕੀਤਾ। ਕਹਿਣ ਲੱਗੇ ਪੰਜ ਤੱਤ ਲਏ ਨੇ ਤੇ ਉਹਨੇ ਪੰਜ ਤੱਤਾਂ ਦੀ ਜੜਤ ਨਾਲ ਇਸ ਸਰੀਰ ਨੂੰ ਜੜ ਦਿੱਤਾ, ਰਕਤ ਬਿੰਦ ਕੀ ਦੇ ਰਚ, ਪੰਜ ਤੱਤ ਕੀ ਜੜਤ ਜੜਾਈ। ਤੇ ਫਿਰ ਉਹਨਾਂ ਨੇ ਗੱਲ ਕਹੀ, ਕਹਿਣ ਲੱਗੇ ਪੌਣ ਪਾਣੀ ਬੈਸੰਤਰੋ ਚੌਥੀ ਧਰਤੀ ਵਿਚ ਮਿਲਾਈ। ਕਹਿਣ ਲੱਗੇ ਚਾਰ ਤੱਤ ਤਾਂ ਇਹ ਨੇ, ਪੌਣ ਪਾਣੀ ਅੱਗ ਤੇ ਚੌਥੀ ਧਰਤੀ ਉਹਨੇ ਮਿਲਾ ਦਿੱਤੀ, ਤੇ ਪੰਜਵਾਂ ਕੀ ਏ? ਕਹਿਣ ਲੱਗੇ ਪੰਚਮ ਵਿਚ ਆਕਾਸ਼ ਕਰ, ਪੰਜਵਾਂ ਤੱਤ ਆਕਾਸ਼ ਏ। ਲੋਕ ਆਮ ਤੌਰ ਤੇ ਕੇਵਲ ਪੰਜ ਤੱਤਾਂ ਦੀ ਗੱਲ ਕਰਦੇ ਨੇ, ਤੇ ਕਰਤੇ ਪੁਰਖ ਦੀ ਗੱਲ ਕਰਨ ਵਾਲਾ ਕਹਿੰਦਾ ਪੰਜ ਤੱਤ ਨਹੀਂ, ਇਹਨਾਂ ਪੰਜਾਂ ਤੱਤਾਂ ਨੂੰ ਬਣਾਉਣ ਵਾਲਾ ਵੀ ਅਦ੍ਰਿਸ਼ਟ ਇਹਦੇ ਵਿਚ ਹੀ ਬੈਠਾ ਹੋਇਆ, ਤੂੰ ਉਸ ਦੀ ਗੱਲ ਕਿਉਂ ਨਹੀਂ ਕਰਦਾ? ਪਵਨ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ, ਪੰਚਮ ਵਿਚ ਆਕਾਸ਼ ਕਰ। ਕਹਿਣ ਲੱਗੇ ਛੱਠਮ ਕਰਤਾ ਅਦ੍ਰਿਸ਼ਟ ਸਮਾਈ, ਛੇਵਾਂ ਜਿਹੜਾ ਕਰਤਾ ਏ ਉਹ ਪੁਰਖ ਬਣ ਕੇ ਇਹਦੇ ਵਿਚ ਹੀ ਸਮਾਇਆ ਹੋਇਆ, ਉਹ ਕਰਤਾ ਪੁਰਖ ਏ, ਇਸ ਦੇਹੀ ਦੇ ਅੰਦਰ ਉਹਦਾ ਨਿਵਾਸ ਏ, ਉਹ ਇਸ ਦੇਹੀ ਦੇ ਅੰਦਰ ਟਿਕਿਆ। ਹੁਣ ਸਵਾਲ ਉਪਜਦਾ ਹੈ, ਉਹ ਇੱਕ ਏ ਤੇ ਸਾਰਿਆਂ ਦੇ ਅੰਦਰ ਉਹ ਸਰਬ ਵਿਆਪਕ ਏ, ਉਹਨੇ ਸਾਰੀ ਕਿਰਤ ਕਰਕੇ ਇਹਨਾਂ ਦੇ ਵਿਚ ਬੈਠਾ ਹੋਇਆ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਬੇਅੰਤ ਪ੍ਰਮਾਣ ਕੇਵਲ ਇਸ ਪੱਖ ਵਿਚ ਦਿੱਤੇ ਨੇ ਕਿ ਉਹ ਕਰਤਾ ਪੁਰਖ ਸਭ ਨੂੰ ਬਣਾ ਕੇ ਇਹਦੇ ਵਿਚ ਸਮਾਇਆ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਦੋਂ ਆਪਾਂ ਬਾਬਾ ਨਾਮਦੇਵ ਜੀ ਦਾ ਬਚਨ ਪੜ੍ਹਨੇ ਆ, ਹੈ ਉਹ ਇੱਕ ਓੰਕਾਰ, ਇੱਕ ਨੂੰ ਨੀ ਭੁੱਲਣਾ, ਜਦੋਂ ਵੀ ਗੁਰਮਤਿ ਦੀ ਗੱਲ ਕਰਨੀ ਏ ਸਾਡਾ ਪਿਛੋਕੜ ਇੱਕ ਓੰਕਾਰ, ਇੱਕ ਓੰਕਾਰ ਨੂੰ ਆਧਾਰ ਬਣਾ ਕੇ ਤੁਰਨਾ। ਸਾਹਿਬ ਕਹਿੰਦੇ ਨੇ ਉਹ ਇੱਕ ਏ, ਪਰ ਇੱਕ ਨੇ ਸਭ ਕੁਝ ਬਣਾ ਦਿੱਤਾ ਤੇ ਬਣਾ ਕੇ ਉਹ ਸਰਬ ਵਿਆਪਕ ਇਹ ਕਿਵੇਂ? ਤੇ ਭਗਤ ਨਾਮਦੇਵ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਪਿਆਰਿਆ ਉਹ ਇੱਕ ਹੋ ਕੇ ਵੀ ਸਾਰਿਆਂ ਵਿਚ ਕਰਤਾ ਪੁਰਖੇ ਸਭ ਨੂੰ ਬਣਾ ਕੇ ਸਮਾਇਆ ਹੋਇਆ। ਤੇ ਪੁੱਛਿਆ ਭਗਤ ਜੀ ਕੋਈ ਉਦਾਹਰਨ ਦਿਓ ਇਸ ਮਨ ਨੂੰ ਸਮਝਾਉਣ ਲਈ ਕਿ ਸਮਝ ਪੈ ਜਾਏ ਉਹ ਕਰਤਾ ਪੁਰਖ ਕਿਵੇਂ ਵੇ। ਤੇ ਭਗਤ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਏਕ ਅਨੇਕ ਵਿਆਪਕ ਪੂਰਕ, ਇੱਕ ਓੰਕਾਰ ਦੀ ਗੱਲ ਕੀਤੀ ਉਹ ਇੱਕ ਏ, ਪਰ ਕਰਤਾ ਪੁਰਖ ਹੋਣ ਕਰਕੇ ਉਹ ਸਰਬ ਵਿਆਪਕ ਵੀ ਏ, ਬਣਾ ਕੇ ਸਭ ਵਿਚ ਟਿਕਿਆ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਬਮੋਤ ਬਿਰਲਾ ਬੁੱਝੈ ਕੋਈ। ਪਰ ਕਹਿੰਦੇ ਇਸ ਏਕੋ ਅੰਕਾਰ ਨੂੰ ਕੋਈ ਬਿਰਲਾ ਬੁੱਝਦਾ ਨਹੀਂ ਤਾਂ ਉਸ ਏਕੋ ਅੰਕਾਰ ਦੀ ਰਚਨਾ ਵਿਚ ਰਹਿ ਕੇ ਵੀ ਮਾਇਆ ਨੇ ਇੰਨਾ ਕੁ ਪ੍ਰਭਾਵ ਪਾਇਆ ਉਹਨੂੰ ਕਰਤੇ ਪੁਰਖ ਦੀ ਸੂਝ ਹੀ ਕੋਈ ਨੀ ਰਹਿੰਦੀ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਬਮੋਤ ਕਹਿਣ ਲੱਗੇ ਬਿਰਲਾ ਬੁੱਝੈ ਕੋਈ। ਫਿਰ ਉਹਨਾਂ ਨੇ ਉਦਾਹਰਨ ਦਿੱਤੀ ਇੱਕ ਹੋ ਕੇ ਉਹ ਕਿਵੇਂ ਸਭ ਵੀ ਸਮਾਇਆ। ਫਿਰ ਕਹਿਣ ਲੱਗੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਜਦੋਂ ਦੋ ਵਾਰੀ ਕਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ। ਉਦਾਹਰਨ ਬੜੀ ਸੋਹਣੀ ਦਿੱਤੀ ਕਹਿਣ ਲੱਗੇ ਕੋਈ ਮਾਲਾ ਬਣਾਉਂਦਾ ਨਾ ਤੇ ਤੱਕਦੇ ਹਾਂ ਕਿ ਧਾਗਾ ਲਿਆ ਜਾਂਦਾ ਤੇ ਉਸ ਧਾਗੇ ਵਿਚ ਮਣਕੇ ਪਰੋ ਦਿੰਦੇ ਹਾਂ ਤੇ ਉਹ ਧਾਗਾ ਜਿਤਨਾ ਮਰਜ਼ੀ ਲੰਬੇਰਾ ਕਰ ਲੋ ਸੂਤ ਏਕ ਮਨ ਸਤ ਸਹੰਸ ਜੈਸੇ। ਮਨ ਦਾ ਅਰਥ ਹੈ ਮੋਤੀ ਸੂਤ ਏਕ ਦਰ ਤੇ ਇਕ ਹੀ ਧਾਗਾ ਸੱਤ ਦਾ ਅਰਥ ਇਥੇ ਵੀ ਸੈਂਕੜੇ ਸੰਸ ਦਾ ਅਰਥ ਹੈ ਹਜ਼ਾਰ ਕਿ ਸਜਣਾ ਜਦੋਂ ਤੂੰ ਮਾਲਾ ਬਣਾਉਣਾ ਤੇ ਭਾਵੇਂ ਤੂੰ ਹਜ਼ਾਰਾਂ ਮਣਕੇ ਲੈ ਕੇ ਇਕ ਧਾਗੇ ਵਿਚ ਪਰੋਈ ਜਾ ਮਣਕਿਆਂ ਦੀ ਗਿਣਤੀ ਤਾਂ ਹਜ਼ਾਰਾਂ ਹੋ ਸਕਦੀ ਏ ਪਰ ਜਿਸ ਧਾਗੇ ਵਿਚ ਤੂੰ ਪਰੋਏ ਨੇ ਉਹ ਧਾਗਾ ਕੇਵਲ ਇਕ ਹੋਵੇ ਉਹ ਧਾਗੇ ਦੋ ਨਹੀਂ ਧਾਗਾ ਇਕ ਏ। ਜੇ ਇਕ ਮਾਲਾ ਵਿਚ ਇਕ ਧਾਗੇ ਵਿਚ ਹਜ਼ਾਰਾਂ ਮੋਤੀ ਪਰੋਏ ਜਾਂਦੇ ਨੇ ਜਾਂ ਇਉਂ ਕਹਿ ਲੋ ਹਜ਼ਾਰਾਂ ਮੋਤੀਆਂ ਵਿਚੋਂ ਇਕੋ ਧਾਗਾ ਨਿਕਲਦਾ ਪਿਆ ਇਸ ਕਰਕੇ ਉਹ ਇਕੋ ਅਹੰਕਾਰ ਇਕ ਤੇ ਕਰਤਾ ਪੁਰਖ ਬਣ ਕੇ ਉਹ ਬੇਅੰਤ ਜੀਵਾਂ ਦੇ ਅੰਦਰ ਧਾਗੇ ਦੀ ਤਰ੍ਹਾਂ ਸਰਬ ਵਿਆਪਕ। ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਾਇਆ ਚਿੱਤਰ ਬਚਿੱਤਰ ਮੋਤ ਪਹਿਲਾਂ ਕਿਹਾ ਫਿਰ ਕਹਿਣ ਲੱਗੇ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਅਗਲਾ ਬਚਨ ਕੀਤਾ ਜਲ ਤਰੰਗ ਅਰ ਫੇਨ ਬੁੱਧਬਦਾ ਜਲ ਤੇ ਪਿੰਨ ਨਾ ਹੋਈ। ਕਹਿਣ ਲੱਗੇ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਆ ਜੋ ਕੁਝ ਤੂੰ ਤੱਕਣਾ ਪਏ ਇਹ ਸਾਰਾ ਪਰਪੰਚ ਮੇਰੇ ਵਾਹਿਗੁਰੂ ਦਾ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਕੋਈ ਪਿਆਰਿਆ ਇਹਨਾਂ ਵਿਚ ਦੂਜਾ ਕੋਈ ਨਹੀਂ ਹੂੰ ਕਿਸੇ ਹੋਰ ਨੂੰ ਥਾਂ ਨਹੀਂ ਉਸ ਏਕੋ ਅਹੰਕਾਰ ਨੇ ਸਭ ਕੁਝ ਰਚ ਕੇ ਇਹਦੇ ਵਿਚ ਸਮਾਇਆ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਜਦੋਂ ਅਸੀਂ ਪ੍ਰਮਾਣ ਲੱਭੀਏ ਉਸ ਕਰਤੇ ਪੁਰਖ ਦੇ ਸੰਬੰਧ ਵਿਚ ਤੇ ਹਜ਼ੂਰ ਨੇ ਕਮਾਲ ਕਰ ਦਿੱਤੀ ਸਾਡੇ ਮਨ ਨੂੰ ਸਮਝਾਉਣ ਲਈ। ਭਗਤ ਨਾਮਦੇਵ ਜੀ ਦੀ ਬਚਨ ਲੈ ਲਈਏ ਉਹ ਵੀ ਇਕ ਦੀ ਗੱਲ ਕਰਦੇ ਕਹਿੰਦੇ ਉਹ ਏਕੋ ਅਹੰਕਾਰ ਸਭ ਨੂੰ ਬਣਾ ਕੇ ਇਹਦੇ ਵਿਚ ਸਮਾਇਆ ਹੋਇਆ। ਹਜ਼ੂਰ ਦਾ ਬਚਨ ਜਦੋਂ ਅਸੀਂ ਪੜ੍ਹਨੇ ਆ ਸਭੈ ਕਟ ਰਾਮ ਬੋਲੇ ਇਹ ਵੀ ਕਰਤੇ ਪੁਰਖ ਦੀ ਵਿਆਖਿਆ। ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਪਹਿਲਾਂ ਉਹਨਾਂ ਉਦਾਹਰਨ ਦਿੱਤੀ ਧਾਗਾ ਇਕ ਮੋਤੀ ਭਾਵੇਂ ਹਜ਼ਾਰਾਂ ਨੇ ਹੁਣ ਉਹਨਾਂ ਨੇ ਕਰਤੇ ਪੁਰਖ ਦੀ ਉਦਾਹਰਨ ਦਿੰਦਿਆਂ ਕਿਹਾ ਕਹਿਣ ਲੱਗੇ ਸੱਜਣਾ ਦੇਖ ਕੁਮਾਰ ਮਿੱਟੀ ਲੈ ਕੇ ਆਇਆ ਇਕ ਥਾਂ ਤੋਂ ਮਿੱਟੀ ਲਿਆਂਦੀ ਏ ਤੇ ਉਸ ਬਰਤਨ ਬਣਾਉਣ ਵਾਲੇ ਦੀ ਮਰਜ਼ੀ ਏ ਉਸ ਮਿੱਟੀ ਨਾਲ ਇਕ ਛੋਟਾ ਜਿਹਾ ਦੀਵਾ ਬਣਾ ਦੇ ਉਸ ਮਿੱਟੀ ਦੇ ਨਾਲ ਇਕ ਬਹੁਤ ਵੱਡਾ ਬਰਤਨ ਬਣਾ ਦੇ ਉਸ ਮਿੱਟੀ ਦਾ ਕੋਈ ਹੋਰ ਛੋਟਾ ਜਿਹਾ ਭਾਂਡਾ ਬਣਾ ਦੇ ਕਿ ਇਹ ਘੜਾ ਕਿਸੇ ਹੋਰ ਚੀਜ਼ ਦਾ ਇਹ ਦੀਵਾ ਕਿਸੇ ਹੋਰ ਧਾਤੂ ਦਾ ਇਹ ਬਰਤਨ ਕਿਸੇ ਹੋਰ ਪਦਾਰਥ ਦਾ ਬਣਿਆ। ਕਹਿਣ ਲੱਗੇ ਇਹ ਬਾਤ ਬਿਲਕੁਲ ਅਣਹੋਣੀ ਏ ਜਿਵੇਂ ਇੱਕੋ ਮਿੱਟੀ ਵਿਚੋਂ ਬੇਅੰਤ ਤਰ੍ਹਾਂ ਦੇ ਭਾਂਡੇ ਬਣਦੇ ਨੇ ਤੇ ਰੰਗ ਕਰਦਿਆਂ ਕਿਸੇ ਤੇ ਲਾਲ ਰੰਗ ਏ ਕਿਸੇ ਦਾ ਪੀਲਾ ਰੰਗ ਪੈ ਗਿਆ ਕਿਸੇ ਦਾ ਰੰਗ ਕਾਲਾ ਪੈ ਗਿਆ। ਇਸੇ ਤਰ੍ਹਾਂ ਗੁਰੂ ਕੇ ਸਿੱਖਾ ਸੱਚ ਜਾਣੀ ਮਿੱਟੀ ਇਕ ਏ ਭਾਂਡੇ ਕਈ ਤਰ੍ਹਾਂ ਦੇ ਨੇ ਪਰ ਪਿਛੋਕੜ ਇਹਨਾਂ ਸਾਰਿਆਂ ਦਾ ਇੱਕੋ ਹੀ ਆ। ਸਾਹਿਬ ਨੇ ਬਚਨ ਕੀਤਾ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਇਕ ਓਅੰਕਾਰ ਉਹ ਮਿੱਟੀ ਇਕੋ ਹੀ ਏ। ਮੈਂ ਅਰਜ਼ ਕੀਤੀ ਇਕ ਤੇ ਧੁਰੇ ਤੇ ਨੂੰ ਟੁੱਟਣਾ ਏਕਲ ਮਾਟੀ ਕੁੰਚਰ ਚਿੰਟੀ ਕੁੰਚਰ ਦਰ ਤੇ ਹਾਥੀ ਚਿੰਟੀ ਦਰ ਤੇ ਕੀੜੀ ਭਾਂਜਨ ਹੈ ਬਹੁ ਨਾਨਾ ਰੇ। ਭਾਂਜਨ ਦਰ ਤੇ ਭਾਂਡੇ ਬਹੁ ਨਾਨਾ ਦਰ ਤੇ ਬੇਅੰਤ ਤਰ੍ਹਾਂ ਦੇ ਨੇ ਮਿੱਟੀ ਇਕ ਏ ਭਾਂਡੇ ਕਈ ਤਰ੍ਹਾਂ ਦੇ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਭਾਂਡਿਆਂ ਦੀ ਬਣਤਰ ਵੱਖ ਹੋ ਸਕਦੀ ਏ ਰੰਗ ਵੱਖ ਹੋ ਸਕਦੇ ਨੇ ਆਕਾਰ ਵੱਖ ਹੋ ਸਕਦੇ ਨੇ ਪਰ ਸੱਚ ਜਾਣੀ ਬਣੇ ਸਾਰੇ ਇਕੋ ਅਹੰਕਾਰ ਤੋਂ ਹੀ। ਏਕਲ ਮਾਟੀ ਕੁੰਚਰ ਚਿੰਟੀ ਭਾਂਜਨ ਹੈ ਬਹੁ ਨਾਨਾ ਰੇ। ਕਹਿਣ ਲੱਗੇ ਅਸਥਾਵਰ ਜੰਗਮ ਕੀਟ ਪਤੰਗਮ ਅਸਥਾਵਰ ਦਾ ਅਰਥ ਹੁੰਦਾ ਜਿਹੜੇ ਇਕ ਥਾਂ ਤੇ ਟਿਕੇ ਨੇ ਕਿਉਂਕਿ ਕਰਤਾ ਪੁਰਖ ਏ ਨਾ ਅਸਥਾਵਰ ਜਿਵੇਂ ਪਹਾੜ ਏ ਜਿਵੇਂ ਰੁੱਖ ਨੇ ਜਿਵੇਂ ਪੱਥਰ ਏ ਇੱਕ ਥਾਂ ਤੇ ਟਿਕੇ ਨੇ, ਰੁੱਖ ਨੇ ਕਿਤੇ ਤੁਰ ਕੇ ਚਲੇ ਨੀ ਜਾਣਾ, ਪਹਾੜ ਅਡੋਲ ਖਲੋਤਾ, ਪੱਥਰ ਇੱਕ ਥਾਂ ਤੇ ਟਿਕਿਆ, ਤੇ ਜੰਗਮ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਆਪਣੇ ਪੈਰਾਂ ਨਾਲ ਤੁਰ ਫਿਰ ਸਕਦੇ ਨੇ। ਜਿਵੇਂ ਮਨੁੱਖ ਜਾਂ ਪਸ਼ੂ ਪੰਛੀ ਇਹ ਸਾਰੇ ਤੁਰ ਫਿਰ ਸਕਦੇ ਨੇ, ਇਹ ਸਾਰੇ ਜੰਗਮ ਸ਼੍ਰੇਣੀ ਵਿੱਚ ਨੇ ਜਿਹੜੇ ਚੱਲ ਫਿਰ ਸਕਦੇ ਹੋਣ, ਤੇ ਅਸਥਾਵਰ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਇੱਕ ਥਾਂ ਤੇ ਟਿਕੇ ਹੋਣ। ਭਗਤ ਜੀ ਕਹਿੰਦੇ ਨੇ ਉਹ ਕਰਤਾ ਪੁਰਖ ਕਿਵੇਂ ਨੇ? ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਉਹ ਪਹਾੜ ਵਿੱਚ ਵੀ ਆ, ਉਹ ਰੁੱਖਾਂ ਵਿੱਚ ਵੀ ਆ, ਉਹ ਬਨਸਪਤੀ ਵਿੱਚ ਵੀ ਆ, ਤੇ ਜਿਹੜੇ ਪਸ਼ੂ ਪੰਛੀ ਤੂੰ ਤੱਕਣਾ ਪਿਆ ਉਹਨਾਂ ਵਿੱਚ ਵੀ ਉਹ ਟਿਕਿਆ। ਇਸ ਕਰਕੇ ਉਹ ਕਰਤਾ ਪੁਰਖੇ ਸਭ ਨੂੰ ਬਣਾ ਕੇ ਇਹਨਾਂ ਦੇ ਅੰਦਰੋਂ ਵਿਦਮਾਨ, ਇਹਨਾਂ ਤੋਂ ਵੱਖ ਨਹੀਂ, ਅੰਦਰ ਟਿਕਿਆ ਹੋਇਆ। ਹੁਣ ਉਹ ਇੱਕ ਏ ਤੇ ਇੱਕ ਦੀ ਸਾਰਿਆਂ ਤੇ ਉਹਦਾ ਕੰਟਰੋਲ ਏ, ਇਹ ਕਿਵੇਂ? ਗੁਰਮਤ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਹੋਰਾਂ ਨੇ ਇੱਕ ਇੱਕ ਗੱਲ ਨੂੰ ਸਿੱਧ ਕਰਨ ਲਈ ਉਦਾਹਰਨਾਂ ਬੜੇ ਕਮਾਲ ਦੀਆਂ ਦਿੱਤੀਆਂ। ਹੁਣ ਆਪਣੇ ਅੰਦਰ ਵੀ ਸ਼ੰਕਾ ਉਪਜ ਸਕਦਾ, ਉਹ ਇੱਕ ਏ ਤੇ ਇੱਕ ਹੋ ਕੇ ਵੀ ਸਾਰਿਆਂ ਵਿੱਚ ਸਰਬ ਵਿਆਪਕਤਾ ਹੈ ਤੇ ਸਾਰਿਆਂ ਨਾਲ ਉਹਦਾ ਸੰਬੰਧ ਕਿਵੇਂ ਨੇ? ਤੇ ਭਾਈ ਸਾਹਿਬ ਨੇ ਆਪਣੇ ਸਰੀਰ ਦੀ ਗੱਲ ਕਹੀ, ਕਹਿਣ ਲੱਗੇ ਅੱਖਾਂ ਦਾ ਵਿਸ਼ਾ ਕੇਵਲ ਤੱਕਣਾ, ਅੱਖਾਂ ਕੇਵਲ ਦੇਖਦੀਆਂ ਨੇ, ਕੰਨਾਂ ਦਾ ਕੰਮ ਏ ਕੇਵਲ ਸੁਣਨਾ, ਤੇ ਰਸਨਾ ਦਾ ਕੰਮ ਏ ਕੇਵਲ ਬੋਲਣਾ। ਤੇ ਭਾਈ ਸਾਹਿਬ ਕਹਿੰਦੇ ਨੇ ਯਾਦ ਰੱਖੀ, ਪਰ ਇਹਨਾਂ ਸਾਰਿਆਂ ਦਾ ਜਿਹੜਾ ਸੰਬੰਧ ਹੈ ਨਾ ਇੰਦਰੀਆਂ ਦਾ, ਇਸ ਸਰੀਰ ਦੇ ਅੰਦਰ ਇੱਕ ਹੋਰ ਏ ਜਿਹਨੂੰ ਮਨ ਕਹਿੰਦੇ। ਭਾਈ ਸਾਹਿਬ ਨੇ ਬਚਨ ਕੀਤੇ ਬੜੇ ਪਿਆਰੇ, ਕਹਿਣ ਲੱਗੇ ਦੇਖ ਸਜਣਾ ਕਿ ਜਦੋਂ ਆਪਾਂ ਅੱਖਾਂ ਨਾਲ ਤੱਕਦੇ ਹਾਂ, ਕਿਸੇ ਮਨੁੱਖ ਦੇ ਚਿਹਰੇ ਨੂੰ ਤੱਕੀਏ, ਕਿਸੇ ਮਨੁੱਖ ਦੇ ਸਵਰੂਪ ਨੂੰ ਤੱਕੀਏ, ਜਾਂ ਕਿਸੇ ਕੁਦਰਤ ਦੇ ਰਚੋਜ ਤਮਾਸ਼ੇ ਨੂੰ ਤੱਕੀਏ, ਤੇ ਆਪਾਂ ਆਮ ਤੌਰ ਤੇ ਅੱਖਾਂ ਨਾਲ ਤੱਕ ਕੇ ਕਹਿੰਦੇ ਹਾਂ, ਆਖਦੇ ਹਾਂ ਮਨ ਨੂੰ ਬੜਾ ਆਨੰਦ ਆਇਆ, ਤੇ ਜਦੋਂ ਕਈ ਵਾਰੀ ਕਿਸੇ ਗੁਰਮੁਖ ਦੇ ਦਰਸ਼ਨ ਕਰੀਏ ਤੇ ਇੱਕ ਗੱਲ ਕਹਾਂਗੇ, ਸੱਜਣਾ ਤੇਰੇ ਦਰਸ਼ਨ ਕਰਕੇ ਮਨ ਨੂੰ ਠੰਡ ਪੈ ਗਈ। ਜੋ ਕੋਈ ਸਵਾਲ ਕਰੇ, ਦੇਖਣਾ ਵਿਸ਼ਾ ਤੇ ਅੱਖਾਂ ਦਾ ਹੈ, ਪਰ ਮਨ ਨੂੰ ਕਿਵੇਂ ਠੰਡ ਪੈ ਗਈ ਏ? ਦੂਸਰੀ ਗੱਲ ਭਾਈ ਸਾਹਿਬ ਨੇ ਕੀਤੀ, ਕਹਿਣ ਲੱਗੇ ਕੰਨਾਂ ਨੂੰ ਸੁਣਨੇ ਆ, ਗੁਰੂ ਕੀ ਬਾਣੀ ਸੁਣੀ ਜਾਂ ਗੁਰੂ ਕੇ ਬਚਨ ਸੁਣੇ ਜਾਂ ਸਤਿਗੁਰੂ ਕੀ ਗੁਰੂ ਕੀ ਬਾਣੀ ਦਾ ਪਾਠ ਸੁਣਿਆ ਜਾਂ ਕਿਸੇ ਗੁਰਮੁਖ ਪਾਸੋਂ ਕਿਤੇ ਪ੍ਰਭੂ ਦੀਆਂ ਬਾਤਾਂ ਸੁਣੀਆਂ। ਸੁਣਨਾ ਕੰਨਾਂ ਦਾ ਵਿਸ਼ਾ, ਪਰ ਸੁਣ ਕੇ ਕਹਾਂਗੇ ਸੱਜਣਾ ਤੇਰੇ ਬਚਨ ਸੁਣ ਕੇ ਮਨ ਨੂੰ ਠੰਡ ਪੈ ਗਈ। ਗੱਲ ਫਿਰ ਮਨ ਤੇ ਆ ਗਈ, ਇਹਦਾ ਮਤਲਬ ਸੁਣ ਕੰਨ ਰਹੇ ਨੇ, ਠੰਡ ਮਨ ਨੂੰ ਪੈਂਦੀ ਏ, ਦੇਖਦੀਆਂ ਅੱਖਾਂ ਪਈਆਂ ਨੇ, ਤੇ ਸੁੱਖ ਮਨ ਨੂੰ ਮਿਲਦਾ ਪਿਆ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਜ਼ਬਾਨ ਨਾਲ ਬੋਲਨੇ ਆ, ਤੇ ਜੇ ਕੋਈ ਮਨੁੱਖ ਕੁੜੱਕਣ ਭਰੇ ਬੋਲ ਬੋਲਦਾ, ਫਿੱਕੇ ਬੋਲ ਬੋਲਦਾ, ਉਹਦਾ ਮਨ ਦੁਖੀ ਹੁੰਦਾ। ਤੇ ਜਦੋਂ ਇਸੇ ਰਸਨਾ ਨਾਲ ਆਪਾਂ ਸ਼ੁਭ ਵਚਨ ਬੋਲਨੇ ਆ ਜਾਂ ਕਿਸੇ ਪਦਾਰਥ ਨੂੰ ਚੱਖਨੇ ਆ, ਤੇ ਚੱਖਣ ਤੋਂ ਬਾਅਦ ਇਸ ਅੰਦਰ ਨੂੰ ਆਨੰਦ ਆਉਂਦਾ ਤੇ ਕਹਿੰਦੇ ਆ ਆਹ ਭੋਜਨ ਛੱਕ ਕੇ ਨਾ ਅੱਜ ਮਨ ਤ੍ਰਿਪਤ ਹੋ ਗਿਆ। ਤੇ ਭਾਈ ਸਾਹਿਬ ਕਹਿੰਦੇ ਨੇ ਦੇਖ ਕੇ ਖੇਡ ਕੈਸੀ ਏ, ਹੁਣ ਕੰਨ ਦੇ ਚੰਗਾ ਸੁਣ, ਤੇ ਕਦੀ ਨੀ ਆਪਾਂ ਕਹਿੰਦੇ ਵੀ ਅੱਖਾਂ ਨੂੰ ਸਵਾਦ ਆ ਗਿਆ। ਜੇ ਅੱਖਾਂ ਸੋਹਣਾ ਵੇਖਣ, ਕਦੀ ਨੀ ਕਹਿੰਦੇ ਵੀ ਕੰਨਾਂ ਨੂੰ ਸਵਾਦ ਆ ਗਿਆ ਦੇਖ ਕੇ। ਜੇ ਕੰਨ ਚੰਗਾ ਸੁਣ, ਕਦੀ ਨੀ ਕਹਿੰਦੇ ਆਪਾਂ ਜ਼ਬਾਨ ਨੂੰ ਸਵਾਦ ਆ ਗਿਆ। ਇੱਕੋ ਗੱਲ ਕਹਾਂਗੇ, ਜੇ ਚੰਗਾ ਦੇਖਨੇ ਆ ਕਹਿੰਦੇ ਆ ਮਨ ਆਨੰਦਿਤ ਏ, ਚੰਗਾ ਸੁਣਨੇ ਆ ਕਹਿੰਦੇ ਆ ਮਨ ਖੁਸ਼ ਏ, ਜੇ ਚੰਗਾ ਬੋਲਨੇ ਆ ਜਾਂ ਚੰਗੇ ਪਦਾਰਥ ਖਾਣੇ ਆ ਕਹਿੰਦੇ ਆ ਮਨ ਸੰਤੁਸ਼ਟ ਏ। ਭਾਈ ਗੁਰਦਾਸ ਕਹਿੰਦੇ ਨੇ ਆਪਣੇ ਸਰੀਰ ਵੱਲ ਝਾਤੀ ਮਾਰ, ਮਨ ਇੱਕ ਇੰਦਰਾ, ਬਾਕੀ ਇੰਦਰਿਆਂ ਦਾ ਸੁੱਖ ਇਹਦੇ ਨਾਲ ਏ, ਸੰਬੰਧ ਇਹਦੇ ਨਾਲ ਏ, ਤੇ ਜੇ ਅੱਖਾਂ ਤੋਂ ਬੁਰਾ ਟੱਕੇ ਮਨ ਨੂੰ ਦੋਖੇ, ਕੰਨਾਂ ਤੋਂ ਬੁਰਾ ਸੁਣੇ ਮਨ ਨੂੰ ਦੋਖੇ, ਜ਼ਬਾਨ ਤੋਂ ਮੰਦਾ ਬੋਲੇ ਮਨ ਨੂੰ ਦੋਖੇ, ਬਾਹਰ ਦੇ ਇੰਦਰਿਆਂ ਦਾ ਸੰਬੰਧ ਇੱਕ ਮਨ ਨਾਲੇ, ਜੇ ਇੱਕ ਮਨ ਸਾਰੇ ਇੰਦਰਿਆਂ ਦਾ ਆਨੰਦ ਪਿਆ ਮਾਣਦਾ ਤੇ ਉਹ ਕਰਤਾ ਪੁਰਖ ਵੀ ਇੱਕ ਹੋ ਕੇ ਸਾਰਿਆਂ ਦੇ ਅੰਦਰ ਸਰਬ ਵਿਆਪਕ, ਉਹਦਾ ਸਾਰਿਆਂ ਨੂੰ ਸੰਬੰਧ ਏ। ਭਾਈ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਅੱਖਾਂ ਅੰਦਰ ਵੇਖਦਾ ਸਭ ਚੋਜ ਵਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜਿਹੜਾ ਅੰਦਰ ਬੋਲਦਾ ਕਹਿਣ ਲੱਗੇ ਬਹੁਤ ਸਾਧ ਲੁਭਾਣਾ। ਤੇ ਅੱਗੇ ਬਚਨ ਕੀਤੇ ਕਹਿਣ ਲੱਗੇ ਸੱਜਣਾ ਕੇਵਲ ਇਸੀ ਬਸ ਨਹੀਂ, ਉਹ ਸਭ ਕੁਝ ਤੱਕਦਾ, ਅੱਖਾਂ ਅੰਦਰ ਵੇਖਦਾ ਸਭ ਚੋਜ ਵਡਾਣਾ, ਕੰਨੀ ਅੰਦਰ ਸੁਣਦਾ ਕਹਿਣ ਲੱਗੇ ਆਖਾਣ ਵਖਾਣਾ, ਤੇ ਅਗਲਾ ਬਚਨ ਕੀਤਾ ਜਿਹਦਾ ਅੰਦਰ ਬੋਲਦਾ ਬਹੁਤ ਸਾਧ ਲੁਭਾਣਾ, ਤੇ ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ, ਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ ਨੂੰ ਸਮਝ ਪੈ ਗਈ ਏ ਕਿ ਹਰ ਪਾਸੇ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਪਿਆ ਵਰਤਦਾ।
ਉਹਦੇ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ, ਉਹ ਸਭ ਨੂੰ ਬਣਾ ਕੇ ਇਹਦੇ ਵਿੱਚ ਟਿਕਿਆ ਹੋਇਆ। ਇਹ ਕਾਰਨ ਕਿ ਮਨੁੱਖ ਨੇ ਨਾ ਪਰਮੇਸ਼ਵਰ ਨੂੰ ਅੰਦਰ ਨਹੀਂ ਦੇਖਿਆ। ਆਮ ਤੌਰ ਤੇ ਮਨੁੱਖ ਬਾਹਰ ਨੂੰ ਦੌੜਦਾ ਤੇ ਜਿਨ੍ਹਾਂ ਨੇ ਕਰਤੇ ਪੁਰਖ ਦੇ ਇਸ ਗਿਆਨ ਨੂੰ ਮਾਣਿਆ ਉਹਨਾਂ ਨੇ ਇੱਕ ਗੱਲ ਬੜੀ ਪਿਆਰ ਨਾਲ ਕਹੀ ਕਿ ਦੁਨੀਆਂ ਦੇ ਲੋਕੋ ਬਾਹਰ ਨਾ ਝਾਟੀ ਮਾਰੋ। ਉਹਨੇ ਬਣਾਇਆ ਝਾਟੀ ਮਾਰਨੇ, ਤਾਂ ਹੀ ਤਾਂ ਸਤਿਗੁਰੂ ਕੀ ਬਾਣੀ ਵਿਚ ਸਾਹਿਬ ਜੀ ਬਾਬਾ ਕਬੀਰ ਸਾਹਿਬ ਦਾ ਬਚਨ ਆਉਂਦਾ। ਉਹ ਕਹਿੰਦੇ ਨੇ ਆਪਣੇ ਅੰਦਰ ਤੱਕ ਤੇ ਸਮਝ ਪੈ ਗਈ ਉਸ ਇਕ ਦੇ ਨੂਰ ਤੋਂ ਸਭ ਕੁਝ ਬਣਿਆ, ਇਕ ਓੰਕਾਰ ਤੋਂ ਪਸਾਰਾ ਹੋਇਆ ਤੇ ਇਕ ਨੇ ਪਸਾਰਾ ਕਰਕੇ ਇਹਦੇ ਵਿਚ ਉਹ ਟਿਕ ਗਿਆ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ ਨਾ ਜਦੋਂ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਤੇ ਉਹ ਵੀ ਗੱਲ ਇਕ ਓੰਕਾਰ ਦੀ ਕਰਦੇ ਨੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਹਿੰਦੇ ਨੇ ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਠਾਈ। ਗੱਲ ਉਹਨਾਂ ਨੇ ਵੀ ਇਹੀ ਕਹੀ, ਕਹਿਣ ਲੱਗੇ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ ਨਾ ਕੁਛ ਪੋਚ, ਮਾਟੀ ਕਹਿ ਭਾਂਡਾ ਨਾ ਕੁਛ ਪੋਚ ਕੁਮਾਰੈ। ਦੇਖ ਉਸ ਕਰਤੇ ਪੁਰਖ ਨੇ ਸਾਰੀ ਮਿੱਟੀ ਤੋਂ ਸਭ ਕੁਝ ਇਹ ਸਾਜ ਦਿੱਤਾ ਤੇ ਆਪ ਇਹਦੇ ਅੰਦਰ ਵਿਦਮਾਨ ਨੇ। ਆਪਣੇ ਦਿਲ ਵਿਚ ਝਾਤੀ ਮਾਰ ਤੇ ਸਮਝ ਪੈ ਜਾ, ਜਦੋਂ ਅੰਦਰ ਦੇਖੇਗਾ ਤਾਂ ਤੈਨੂੰ ਬਾਹਰ ਨਜ਼ਰ ਆਏਗਾ। ਪਿਆਰਿਓ ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿੰਦੇ ਨੇ ਜਿਸ ਬੰਦੇ ਨੂੰ ਆਪਣੇ ਅੰਦਰ ਨਹੀਂ ਨਾ ਦਿਸਦਾ ਉਹਨੂੰ ਬਾਹਰ ਵੀ ਦੂਜੇ ਵਿਚ ਕਦੀ ਨਜ਼ਰ ਨਹੀਂ ਜਿਉਂਦਾ। ਜਿਹਨੂੰ ਆਪਣੇ ਅੰਦਰ ਦਿਸਦਾ ਨਾ ਉਹ ਦੂਜੇ ਵਿਚ ਵੀ ਤੱਕਦਾ ਕਿ ਇਹ ਮੇਰੇ ਨਿਰੰਕਾਰ ਦਾ ਨੂਰ ਏ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਕਿਰਤ ਏ। ਤੇ ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿੰਦੇ ਨੇ ਜਿਹੜਾ ਬੰਦਾ ਆਪ ਦੁਖੀ ਏ ਉਹ ਸਮਝਦਾ ਕਿ ਸਾਰਾ ਸੰਸਾਰ ਦੁੱਖ ਦੀਆਂ ਪੰਡਾਂ ਚੁੱਕੀ ਫਿਰਦਾ, ਜਿਹਦੇ ਆਪਣੇ ਅੰਦਰ ਸੁਖ ਏ ਉਹ ਕਹਿੰਦਾ ਸਾਰਾ ਸੰਸਾਰ ਸੁਖੀ ਏ। ਜਿਹੜਾ ਆਪ ਭਲਾ ਉਹਨੂੰ ਬੁਰਿਆਂ ਵਿਚੋਂ ਵੀ ਭਲਾਈ ਦਿਸਦੀ ਏ ਤੇ ਜਿਹੜਾ ਆਪ ਬੁਰਾ ਉਹਨੂੰ ਸੱਜਣੋ ਭਲਿਆਂ ਵਿਚੋਂ ਵੀ ਬੁਰਿਆਈ ਦਿਸਦੀ ਏ। ਮੇਰੇ ਸਤਿਗੁਰੂ ਨੇ ਕੇਵਲ ਕਰਤਾ ਪੁਰਖ ਉਹਨੂੰ ਕਿਹਾ ਨਹੀਂ, ਉਸ ਨੂੰ ਮਾਣ ਕੇ ਵੀ ਦੱਸਿਆ ਤੇ ਦੁਨੀਆਂ ਨੂੰ ਸਪਸ਼ਟ ਕਰ ਦਿੱਤਾ ਕਿ ਜੋ ਕੁਝ ਵੀ ਤੁਸੀਂ ਤੱਕਦੇ ਪਏ ਹੋ ਉਹਨਾਂ ਸਾਰਿਆਂ ਦੇ ਵਿਚ ਉਸ ਕਰਤੇ ਪੁਰਖ ਵਾਹਿਗੁਰੂ ਦੀ ਜੋਤ ਏ। ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇਕ ਬੜੀ ਪਿਆਰੀ ਘਟਨਾ ਹੈ ਤੇ ਵਿਦਵਾਨ ਸੱਜਣਾ ਨੇ ਇਸ ਘਟਨਾ ਨੂੰ ਬੜੇ ਪਿਆਰੇ ਢੰਗ ਨਾਲ ਦਰਜ ਕੀਤਾ। ਹਜ਼ੂਰ ਨੇ ਇਸ ਕਰਤੇ ਪੁਰਖ ਦਾ ਜੇ ਢੰਡੋਰਾ ਦਿੱਤਾ ਤੇ ਉਸ ਕਰਤੇ ਪੁਰਖ ਨੂੰ ਮਾਣਿਆ ਵੀ ਏ, ਲੋਕਾਂ ਨੂੰ ਵੀ ਦ੍ਰਿੜ ਕਰਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਰੋਹੇਲੇ ਖੰਡ ਦੀ ਘਟਨਾ ਦਾ ਜਦੋਂ ਜ਼ਿਕਰ ਕੀਤਾ ਤੇ ਕਹਿੰਦੇ ਨੇ ਦੇਖੋ ਜਿਹੜਾ ਇਕ ਓੰਕਾਰ ਦੀ ਬਾਤ ਕਰਦੇ ਨੇ, ਜਿਹੜੇ ਕਰਤੇ ਪੁਰਖ ਦੀ ਗੱਲ ਕਰਦੇ ਨੇ, ਉਹ ਹਰ ਇਕ ਅੰਦਰ ਉਹਨੂੰ ਸਮਾਇਆ ਹੋਇਆ ਦੇਖਦੇ ਪਏ। ਮੇਰੇ ਹਜ਼ੂਰ ਨੇ ਆਪਣੇ ਉਦਾਸੀਆਂ ਦੇ ਸਮੇਂ ਗੱਲ ਸਪਸ਼ਟ ਹੋ ਜਾਏ ਗੁਰੂ ਕੀ ਸਾਖੀ ਨਾਲ ਕਿ ਕੇਵਲ ਕਥਨੀ ਨਹੀਂ ਮੇਰੇ ਬਾਬਾ ਜੀ ਦੀ ਕਰਨੀ ਏ, ਸਪਸ਼ਟ ਹੋ ਜਾਏ ਇਹ ਗੱਲ। ਹਜ਼ੂਰ ਉਦਾਸੀਆਂ ਦੇ ਵਕਤ ਅੱਜ ਭਾਈ ਮਰਦਾਨੇ ਨੂੰ ਕਹਿੰਦੇ ਨੇ ਸੱਜਣਾ ਕੁਝ ਸਮੇਂ ਦਾ ਤੇਰੇ ਤੋਂ ਵਿਛੋੜਾ ਪੈਣਾ, ਕੁਝ ਸਮੇਂ ਲਈ ਤੂੰ ਵਿਛੜ ਜਾ। ਤੇ ਮਰਦਾਨੇ ਨੇ ਚਰਨਾਂ ਤੇ ਢਹਿ ਕੇ ਕਿਹਾ ਸੀ ਬਾਬਾ ਇਹ ਵਿਛੋੜਾ ਅਸਹਿ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਸਾਹਿਬ ਕਹਿਣ ਲੱਗੇ ਨਹੀਂ ਪਿਆਰਿਆ, ਤੇਰੇ ਇਸ ਵਿਛੋੜੇ ਨੇ ਵੀ ਕਈਆਂ ਦਾ ਭਲਾ ਕਰ ਦੇਣਾ। ਕਹਿਣ ਲੱਗਾ ਸਤਿਗੁਰੂ ਮੈਂ ਸਮਝਦਾ ਨਹੀਂ ਤੇਰੀਆਂ ਰਮਜ਼ਾਂ ਨੂੰ, ਤੇਰੇ ਕੌਤਕ ਨਿਰਾਲੇ ਨੇ, ਪਰ ਕਿਰਪਾ ਕਰੀ ਤੇਰਾ ਵਿਛੋੜਾ ਅਜ਼ਾਰੇ ਨਹੀਂ ਦਰਿਆ ਜਾਣਾ ਮੇਰੇ ਤੋਂ। ਹਜ਼ੂਰ ਨੇ ਗੱਲ ਕਈ ਮਰਦਾਨਿਆਂ ਸ਼ਬਦ ਜਪੀ, ਸ਼ਬਦ ਦਾ ਕੀਰਤਨ ਕਰੀ। ਸ਼ਬਦ ਜਪਣ ਵਾਲੇ ਕਦੀ ਗੁਰੂ ਤੋਂ ਵਿਛੜਦੇ ਨਹੀਂ, ਸ਼ਬਦ ਨਾਲ ਜੁੜਿਆ ਹੋਇਆਂ ਦਾ ਕਦੀ ਵਿਛੋੜਾ ਨਹੀਂ ਪੈਂਦਾ। ਤੂੰ ਕੁਝ ਦਿਨਾਂ ਲਈ ਮੇਰੇ ਤੋਂ ਦੂਰ ਚਲਾ ਜਾ। ਤੇ ਕਹਿਣ ਲੱਗਾ ਸਤਿਗੁਰੂ ਫਿਰ ਮਿਲਾਪ ਕਿਵੇਂ ਹੋਵੇਗਾ? ਹਜ਼ੂਰ ਨੇ ਕਿਹਾ ਮਰਦਾਨਿਆਂ ਤੇਰੇ ਅੰਦਰ ਧੂਹ ਪੈਗੀ ਅਚਨਚੇਤ, ਜਦੋਂ ਮਿਲਾਪ ਹੋਣਾ ਖਿੱਚ ਪੈਗੀ ਤੇ ਫਿਰ ਜਿੱਧਰ ਤੂੰ ਸਜਣਾ ਪ੍ਰੇਮ ਦਾ ਬੱਧਾ ਹੋਇਆ ਪੈਰ ਆਪਣੇ ਪੱਟੇਗਾ, ਜਿਸ ਥਾਂ ਤੇ ਤੂੰ ਜਾ ਕੇ ਰੁਕੇਗਾ ਉਥੇ ਤੂੰ ਮੈਨੂੰ ਪਾਏਗਾ, ਮੈਂ ਤੇਰੇ ਨਾਲ ਬਚਨ ਕਰਨਾ, ਤੂੰ ਪ੍ਰੇਮ ਦੀ ਖਿੱਚ ਵਿਚ ਤੁਰੀ, ਜਿੱਥੇ ਰੁਕੇਗਾ ਮੈਂ ਤੇਰੇ ਕੋਲ ਹੋਵਾਂਗਾ। ਮਰਦਾਨਾ ਵਿਛੜਤਾ ਗਿਆ, ਅੱਜ ਮੇਰੇ ਹਜ਼ੂਰ ਇਕਾਂਤ ਵਿਚ ਬੈਠੇ ਨੇ ਤੇ ਸਾਹਮਣੇ ਇਕ ਮਨੁੱਖ ਘੋੜੇ ਤੇ ਨਿਕਲਿਆ। ਮੈਂ ਅਰਜ਼ ਕਰ ਰਿਹਾ ਉਹ ਕਰਤਾ ਪੁਰਖੇ ਬਣਾ ਕੇ ਸਭ ਵਿਚ ਟਿਕਿਆ, ਪਰ ਉਹ ਇਹ ਹੀ ਸਮਝ ਸਕਦਾ ਜਿਨੇ ਪਹਿਲਾਂ ਆਪਣੇ ਅੰਦਰ ਉਸ ਕਰਤੇ ਪੁਰਖ ਨੂੰ ਮਾਣਿਆ ਹੋਇਆ, ਉਸ ਕਰਤੇ ਦੀ ਰਹਿਮਤ ਨੂੰ ਮਾਣਿਆ। ਦੇਖਿਆ
ਕਿ ਰੱਬੀ ਨੂਰ ਚਿਹਰੇ ਤੇ ਵੇ ਸੁੰਦਰਤਾ ਅੱਤ ਦੀ ਏ ਤੇ ਸੋਚਿਆ ਇਸ ਨੂੰ ਪਕੜ ਕੇ ਕਿਉਂ ਨਾ ਲੈ ਜਾ ਕੱਲ ਨੂੰ ਮੰਡੀ ਵਿਚ ਲੈ ਕੇ ਜਾਵਾਂਗਾ ਤੇ ਇਸ ਨੂੰ ਗੁਲਾਮ ਬਣਾ ਕੇ ਵੇਚ ਦਿਆਂਗਾ ਤੇ ਇਹਦੀ ਤਾਂ ਕੀਮਤ ਵੀ ਬੜੀ ਪੈਣੀ ਉਸ ਪਠਾਨ ਨੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਲੈ ਲਿਆ ਪਰ ਕਦੀ ਤੱਕੋ ਦੁਨੀਆਂ ਦੀਆਂ ਗੁਲਾਮੀਆਂ ਕੱਟਣ ਵਾਲਾ ਜਿਹੜਾ ਪੰਜਾਂ ਤੱਤਾਂ ਤੋਂ ਵੀ ਸਵਤੰਤਰ ਰਹਿਣ ਵਾਲਾ ਹੈ ਉਹ ਕਰਤੇ ਪੁਰਖ ਦੀ ਗੱਲ ਦ੍ਰਿੜ ਕਰਾਉਣ ਦੇ ਲਈ ਕਿ ਹਰ ਇੱਕ ਦੇ ਅੰਦਰ ਵਾਹਿਗੁਰੂ ਦੀ ਜੋਤ ਏ ਹਰ ਇੱਕ ਅੰਦਰ ਉਹ ਪ੍ਰੀਤਮ ਟਕਿਆ ਇਸ ਗੱਲ ਨੂੰ ਸਿੱਧ ਕਰਨ ਦੇ ਲਈ ਆਪਣੇ ਆਪ ਨੂੰ ਗੁਲਾਮ ਪਿਆ ਬਣਾਉਂਦਾ ਕੌਣ ਏ ਗੁਰੂ ਨਾਨਕ ਨੂੰ ਗੁਲਾਮ ਕਰਨ ਵਾਲਾ ਤੁਰਿਆ ਜਾਂਦਾ ਮੇਰਾ ਬਾਬਾ ਸਵੇਰੇ ਮੰਡੀ ਵਿਚ ਗਏ ਨੇ ਤੇ ਕਹਿਣ ਲੱਗੇ ਦੇਖੋ ਦੁਨੀਆਂ ਦੇ ਦਰਦ ਵੰਡਾਉਣ ਵਾਲਾ ਸਰਦੀ ਦੁਨੀਆਂ ਨੂੰ ਠੰਡ ਪਹੁੰਚਾਉਣ ਵਾਲਾ ਗੁਲਾਮਾਂ ਨੂੰ ਛੁਟਕਾਰਾ ਦਿਵਾਉਣ ਵਾਲਾ ਕੈਦ ਵਿਚ ਪਿਆ ਹੋਇਆਂ ਨੂੰ ਬੰਦੀ ਛੋੜ ਬਣ ਕੇ ਬੰਦੀ ਵਿਚੋਂ ਮੁਕਤ ਕਰਨ ਵਾਲਾ ਮੇਰਾ ਗੁਰੂ ਨਾਨਕ ਅੱਜ ਦੀ ਬੋਲੀ ਸ਼ੁਰੂ ਹੋਈ ਏ ਗੁਰੂ ਨਾਨਕ ਦੀ ਬੋਲੀ ਕਰਦਿਆਂ ਦੋ ਘੋੜੇ ਗੁਰੂ ਨਾਨਕ ਜੀ ਦੀ ਕੀਮਤ ਪਈ ਦੋ ਅਰਾਕੀ ਘੋੜੇ ਉਹਦੇ ਬਦਲੇ ਗੁਰੂ ਨਾਨਕ ਜੀ ਨੂੰ ਵੇਚ ਦਿੱਤਾ ਗਿਆ ਤੇ ਖਰੀਦ ਕੇ ਇਲਾਕੇ ਦਾ ਉਹ ਮਨੁੱਖ ਲਗਿਆ ਜਿਹਦੀ ਚਾਰ ਚੁਫੇਰੇ ਬੜੀ ਬਣੀ ਏ ਜਿਹੜਾ ਆਪਣੀ ਰੂਹਾਨੀਅਤ ਦਾ ਵੀ ਢੌਂਗ ਰਚਾ ਕੇ ਲੋਕਾਂ ਨੂੰ ਆਪਣੇ ਬਸ ਕਰੀ ਬੈਠਾ ਜਿਨ੍ਹੇ ਬੇਅੰਤ ਗੁਲਾਮ ਬਣਾਏ ਨੇ ਜਦੋਂ ਘਰ ਲੈ ਗਿਆ ਸਤਿਗੁਰੂ ਦੇ ਚਿਹਰੇ ਦਾ ਨੂਰ ਉਹਦੇ ਤੋਂ ਤੱਕਿਆ ਨਹੀਂ ਜਾਂਦਾ ਪਰ ਉਹ ਤਾਂ ਖਰੀਦ ਕੇ ਲਿਆਇਆ ਨਾ ਉਹਨੇ ਤਾਂ ਗੁਲਾਮ ਬਣਾਇਆ ਤੇ ਵੈਸੇ ਕੌਣ ਏ ਮੇਰੇ ਗੁਰੂ ਨਾਨਕ ਨੂੰ ਗੁਲਾਮ ਬਣਾਉਣ ਵਾਲਾ ਜਿਹੜਾ ਖੁਦ ਗੀਤ ਗਾਉਂਦਾ ਹੋਵੇ ਕਿ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਜਿਹੜਾ ਗਾਉਂਦਾ ਹੋਵੇ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਕਹਿੰਦਾ ਮੈਂ ਗੁਲਾਮ ਹਾਂ ਮੇਰੇ ਬਾਬਾ ਜੀ ਕਹਿੰਦੇ ਕਿਹਦਾ ਗੁਲਾਮ ਆ ਕਹਿਣ ਲੱਗੇ ਉਸ ਵਾਹਿਗੁਰੂ ਦਾ ਜਿਨ੍ਹੇ ਸਭ ਨੂੰ ਸਾਜਿਆ ਹੋਇਆ ਸਤਿਗੁਰੂ ਉਹਨਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਸਾਹਿਬ ਨੇ ਤਾਂ ਕੀ ਸੌਣਾ ਸੀ ਉਹ ਮਾਲਕ ਨੇ ਕਹਿ ਦਿੱਤਾ ਕਹਿਣ ਲੱਗਾ ਗੁਲਾਮ ਆ ਬਰਤਨ ਚੁੱਕ ਗਾਗਰ ਮੋਢੇ ਤੇ ਰੱਖ ਤੇ ਖੂਹ ਤੋਂ ਪਾਣੀ ਲੈ ਕੇ ਆ ਮੈਂ ਇਸ ਪਾਣੀ ਦੇ ਨਾਲ ਇਸ਼ਨਾਨ ਕਰਨਾ ਹੁਣ ਉਹ ਕਰਤਾਰ ਉਹ ਨਿਰੰਕਾਰ ਦਾ ਰੂਪ ਏ ਕਿ ਉਸ ਕਰਤੇ ਪੁਰਖ ਦੇ ਅੰਦਰ ਨੂੰ ਧੂ ਨਹੀਂ ਪਈ ਹੋਵੇਗੀ ਜਦੋਂ ਉਸ ਪਰਮੇਸ਼ਵਰ ਦੀ ਆਵਾਜ਼ ਪਹੁੰਚਾਉਣ ਵਾਲਾ ਘਰ ਵਿਚ ਘਰ ਘਰ ਵਿਚ ਸੱਤ ਦੇਣ ਵਾਲੇ ਮੇਰੇ ਗੁਰੂ ਨਾਨਕ ਦੇ ਮੋਢੇ ਤੇ ਜਦੋਂ ਗਾਗਰ ਰੱਖੀ ਤੇ ਰੱਬ ਨੇ ਵੀ ਕਿਹਾ ਹੋਣਾ ਕਿ ਜਿਹੜਾ ਗੁਰੂ ਨਾਨਕ ਨੂੰ ਗੁਲਾਮ ਬਣਾਉਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਤਾਂ ਪਾਣੀ ਪੀਣਾ ਵੀ ਨਸੀਬ ਨਹੀਂ ਹੋਣਾ ਚਾਹੀਦਾ ਜਦੋਂ ਗਾਗਰ ਚੁੱਕੀ ਤੇ ਗਏ ਨੇ ਖੂਹ ਵਿਚ ਪਾਣੀ ਨਹੀਂ ਵਾਪਸ ਆ ਗਏ ਕਹਿਣ ਲੱਗੇ ਸੱਜਣਾ ਖੂਹ ਵਿਚ ਜਲ ਹੈ ਨਹੀਂ ਤੇ ਉਹ ਕਹਿੰਦਾ ਦੂਸਰੇ ਖੂਹ ਤੇ ਚਲਾ ਜਾ ਉਥੇ ਗਏ ਖੂਹ ਵਿਚ ਉਥੇ ਵੀ ਪਾਣੀ ਨਹੀਂ ਥਾਂ ਥਾਂ ਪਰ ਜਦੋਂ ਜਾ ਕੇ ਦੇਖਿਆ ਕਿਤੇ ਵੀ ਪਾਣੀ ਨਜ਼ਰ ਨਹੀਂ ਆਇਆ ਤੇ ਕਹਿੰਦੇ ਨੇ ਸਾਰਾ ਪਿੰਡ ਇੱਕੋ ਦਮ ਡਰ ਵਿਚ ਕੰਬ ਗਿਆ ਕਲਪਣ ਲੱਗੇ ਪਾਣੀ ਤੋਂ ਬਿਨਾਂ ਤਰਾਸ ਤਰਾਸ ਕਰਨ ਲੱਗੇ ਪਰ ਹਜ਼ੂਰ ਮੁਸਕਰਾਉਂਦੇ ਪਏ ਨੇ ਸਤਿਗੁਰੂ ਦੇ ਚਿਹਰੇ ਤੇ ਸਾਹਿਬ ਦੇ ਚਾਰ ਚੁਫੇਰੇ ਨੂਰ ਏ ਤੇ ਖਰੀਦਣ ਵਾਲਾ ਕਹਿੰਦਾ ਤੂੰ ਬੜਾ ਖੁਸ਼ ਏ ਤੂੰ ਬੜਾ ਪਰੇਸ਼ਾਨ ਏ ਸਾਡੇ ਬੱਚਿਆਂ ਨੂੰ ਤਾਂ ਪਾਣੀ ਪੀਣ ਨੂੰ ਨਹੀਂ ਮਿਲਣਾ ਸਾਨੂੰ ਪਾਣੀ ਵਰਤਣ ਨਹੀਂ ਮਿਲਦਾ ਪਾਣੀ ਸੁੱਕ ਗਏ ਨੇ ਤੁਸੀਂ ਪ੍ਰਸੰਨ ਕਿਉਂ ਏ ਤੇ ਸਾਹਿਬ ਨੇ ਕਿਹਾ ਸੱਜਣਾ ਤੂੰ ਤੇ ਕਹਿੰਦਾ ਖਿਜ਼ਰ ਵੀ ਮੇਰੇ ਅਧੀਨ ਏ ਪਾਣੀ ਦਾ ਦੇਵਤਾ ਮੇਰੇ ਅਧੀਨ ਏ ਤੂੰ ਆਪ ਕਿਉਂ ਨੀ ਪਾਣੀ ਪ੍ਰਗਟ ਕਰਦਾ ਤੇ ਉਹ ਕਹਿਣ ਲੱਗਾ ਪਾਣੀ ਕਿਵੇਂ ਪ੍ਰਗਟ ਕਰਾਂ ਸ਼ੈਤਾਨ ਰਸਤੇ ਵਿਚ ਆ ਗਿਆ ਸਾਹਿਬ ਕਹਿੰਦੇ ਨੇ ਸ਼ੈਤਾਨ ਬਾਹਰ ਨਹੀਂ ਆਪਣੀਆਂ ਅੱਖਾਂ ਵਿਚ ਝਾਤੀ ਮਾਰ ਕੇ ਦੇਖ ਤੇਰਾ ਮਨ ਹੀ ਸ਼ੈਤਾਨ ਬਣਿਆ ਹੋਇਆ ਅਸੀਂ ਸ਼ੈਤਾਨ ਏ ਕਹਿਣ ਲੱਗਾ ਮੈਂ ਸਮਝਿਆ ਨਹੀਂ ਸਾਹਿਬ ਕਹਿਣ ਲੱਗੇ ਦੇਖ ਤੇਰੇ ਬੱਚੇ ਨੂੰ ਅੱਜ ਪਾਣੀ ਨਾ ਮਿਲੇ ਤੂੰ ਅੰਦਰੋਂ ਤੜਪਣੇ ਤੇ ਜਿਸ ਕਰਤੇ ਪੁਰਖ ਵਾਹਿਗੁਰੂ ਦੇ ਬੱਚਿਆਂ ਨੂੰ ਤੂੰ ਕਈ ਕਈ ਸਾਲਾਂ ਦੇ ਗੁਲਾਮ ਬਣਾ ਕੇ ਉਹਨਾਂ ਨੂੰ ਕਾਲ ਕੋੜੀਆਂ ਵਿਚ ਡੱਕਿਆ ਹੋਇਆ ਕਿ ਉਸ ਕਰਤੇ ਪੁਰਖ ਦੇ ਅੰਦਰ ਧੂ ਨਹੀਂ ਪੈਂਦੀ ਹੋਵੇਗੀ ਤੂੰ ਉਹਨਾਂ ਨੂੰ ਕਈ ਕਈ ਸਾਲਾਂ ਤੋਂ ਗੁਲਾਮ ਬਣਾਈ ਬੈਠੇ ਤੈਨੂੰ ਪਾਣੀ ਕਿਵੇਂ ਨਸੀਬ ਹੋਵੇਗਾ ਤੈਨੂੰ ਕਿਵੇਂ ਸੁੱਖ ਮਿਲੇਗਾ ਕਹਿਣ ਲੱਗਾ ਮੈਂ ਸਮਝਿਆ ਨਹੀਂ ਮਹਾਰਾਜ ਕਹਿੰਦੇ ਨੇ ਸੱਜਣਾ ਤੂੰ ਕੇਵਲ ਬਾਹਰ ਦਾ ਢੰਡੋਰਾ ਦੇਨੇ ਕਿ ਖੁਦਾ ਹਰ ਇੱਕ ਥਾਂ ਤੇ ਵੇ ਪਰ ਅੰਦਰ ਮਾਣ ਕੇ ਦੇਖੀ ਉਸ ਕਰਤੇ ਪੁਰਖ ਨੂੰ ਜਿਹੜਾ ਤੈਨੂੰ ਬਣਾਉਣ ਵਾਲਾ ਜਿਹਨੂੰ ਤੂੰ ਗੁਲਾਮ ਬਣਾਇਆ ਉਹਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਏ ਤੇ ਯਾਦ ਰੱਖੀ ਉਹਦੇ ਅੰਦਰ ਵੀ ਉਹਦਾ ਨਿਵਾਸ ਏ ਤੂੰ ਕਰਤੇ ਪੁਰਖ ਦੀ ਰਮਜ ਨੂੰ ਸਮਝੇ ਨਹੀਂ ਤੇ ਜੇ ਸਮਝਿਆ ਹੁੰਦਾ ਉਹਨਾਂ ਨੂੰ ਸ਼ਾਇਦ ਗੁਲਾਮ ਨਾ ਬਣਾਉਂਦਾ ਹਜ਼ੂਰ ਕਹਿੰਦੇ ਨੇ ਜਿਸ ਬੰਦੇ ਨੂੰ اندروں سوج نہیں اونوں باہر دسنا کیویں بابا فرید صاحب نے نا کرتے پرکھ دے بچن کردیا بچن کیا کہن لگے سبنا من مانک ٹھان مول مچانگوا بابا فرید صاحب دا سب تو اخیرلا شلوک ایک سو تے تی نمبر شلوک سبنا من مانک ساریاں دے اندر او قیمتی مانک جنوں کرتا پر کیا جاندا ہے سبنا من مانک ٹھان ٹھان دا ارتھ دا ٹھانا مول دا ارتھ ہے کہ اکا وی مچانگوا دا ارتھ ہے چنگا نہیں سبنا من مانک ٹھان مول مچانگوا او کرتا واہگرو ساریاں دے اندر چکیا ہے تے کسے دے اندر نو ٹھانا نہیں چاہیدا تو جے کہن ہے کہ مینوں خدا ملے مینوں واہگرو ملے مینوں نرنکار دے درشن ہون کہندے جاؤ تو تریا دی سکھ جے تیرے اندر اے خوشی ہے کہ میں تری نو واہگرو نو ملنا تا سب کہندے ہے آؤ نہ کھائے کئی دا پھر کسے دے خردے نو نہ ٹھا کیونکہ او کرتا واہگرو جڑا بنان والا ہے پرکھ بن کے سرب ویاپک ہو کے دے وچ ہی ٹکیا ہویا او کرتا پرکھے سبنا من مانک ٹھان مول مچانگوا جاؤ تو تریا دی سکھ ہے آؤ نہ تھائے کئی دا ای گل گرو تیگ بہادر جی نے کئی کٹ کٹ میں ہر جو بسائے سنتن کہو پکار کو نانک تے پجمنا پاؤنت اترے پار میرے ست گرو تائی امرت مئی بانی وچ کہندے نے کہن لگے سجنا او اندر ٹکیا ہے اس کرتے پرکھ نو مانکھاں تے جے تو اس ہردے نو ٹانے کئی واری نہ ست گرو کی بانی وچ جدو اسی بچن پڑھنے ہاں رمضان میرے صاحب نے رکھیاں نے سارے اسی کہنے ہاں اندر چکی نے گل اندر دی کیتی جدو اندروں تکاں گے نا پھر باہر بھی نظر آئے گا صاحب نے کیا نا سو انتر سو باہر انت جڑا اندر او باہر حضور نے کرپا کر کے جدو کہندے نا دل میں کھوج دل دل کھوجو ای تھور مقاما اس کرتے نے اس شریر نو بنا کے ایدے وچ بیٹھا ہے تے کئی واری سوچی دا دا مطلب دل او دا کارے نا دل او دا ٹکانا ہے نا جتھے او بیٹھا ہے تے جے کوئی تھوڑی جی گل کرے کوئی پدا شبد بولے اسی کہنے اس بندے نے میرا دل توڑ دیتا ہے ایدا مطلب دل اینا کو کومل ہے بغیر کسے گولی تو تیر تو تلوار تو کسے پتھر تو کسے شستر تو بنا کیول بول اس دل نو توڑ سکدے نے تے جیڑا اینے کومل دل دے وچ بیٹھا ہوئے گا او کنا کو کومل ہوئے او کنا کو کومل ہے ست گرو بابا نانک جی کہن لگے سجنا پانی نصیب توں اس کرتے دی بنائی کوئی کرت جیڑا آپ اونا وچ وچردا ہے اونا نو غلام پیا بنانا ہے چرنا تے ڈگ پیا کہن لگا بابا جی میں سمجھیا نہیں چرنا تے تھا کہن لگا ہے خدا دے روپ مینوں بخش لے دیکھو کھیڑ ہن غلام مالک بن گیا ہے تے مالک غلام بن گیا ہے جیڑا قید کرن والا ہے بابے دے بچنا وچ قید ہو گیا ہے کہن لگا مینوں بخش لے حضور نے سیس تے ہاتھ رکھیا تے ہن گرو دا ہاتھ ایویں نہیں پیاریو بڑی وڈی ست گرو نے کرپا رکھی اپنے ہاتھ وچ اسی پڑھنے ہیں نا جدو بانی وچ بچن چتر دشا کینو بل اپنا سر اوپر کر تاریو جدو او ہاتھ رکھدا ہے تے اگلی پردا کی تبدیلی ہوندی کرپا کٹاک اولوکن کینو داس کا دکھ بداریو جدو سر تے ہاتھ رکھدا ہے میرا ہیر ہے رتن نام ہر بسیا گر ہاتھ دھریو میرا مکھ سر جی کہندے نے بانی وچ او دے ہاتھ وچ کنی کو برکت ہے صاحب دے بچن پڑھنے سات ندان دس اش سدھان ٹھاکر کر پل تریا میرے مالک دے ہاتھ وچ بہت کوشش کہن لگے صاحب کر حکم مستک ہاتھ تار تے جدو متھے تے ہاتھ رکھدا ہے تے صاحب کی کردا ہے وچوں مار کڈیاں بریائیاں اندروں اوگڑ کر دیندے نے متھے تے ہاتھ رکھیا تے کہن لگے سجنا بول کہ سب میں جوت جوت ہے سوئے تس دا چانن سب میں چانن ہوئے تے اگلی گل صاحب نے کہی کہندا بابا جی کہندا تا میں بھی اگے سا کہ سب خدا دے بنائے نے اگلی گل حضور نے کہی سب میں جوت جوت ہے سوئے تس دا چانن سب میں چانن ہوئے پر پتہ کدو لگدا ہے او کرتا پور کے گر ساکھی جوت پرگٹ ہوئے جدو گرو کی سکھیا نو کو کماندا ہے ست گرو دے بچنا نو کماندا ہے پھر سمجھ پیندی ہے او کرتا پرکھے او سب وچ سمایا ہوئے ہے حضور نے سیج تے ہاتھ رکھیا ਅੰਦਰੋਂ ਸੂਝ ਪੈ ਗਈ ਤੇ ਕਹਿਣ ਲੱਗਾ ਬੰਦੀ ਛੋੜ ਸਤਿਗੁਰੂ ਕਿਰਪਾ ਕਰ ਮੈਨੂੰ ਹੁਕਮ ਕੀ ਏ ਤੇ ਕਹਿਣ ਲੱਗੇ ਜਿਨ੍ਹਾਂ ਨੂੰ ਕੈਦ ਕੀਤਾ ਹੀ ਨਾ ਉਹਨਾਂ ਦੇ ਦਰਵਾਜ਼ੇ ਖੋਲ ਦੇ ਉਹਨਾਂ ਦੇ ਕਿਵਾੜ ਖੋਲ ਦੇ ਤੇ ਭਾਈ ਸਾਹਿਬ ਕਹਿੰਦੇ ਨੇ ਦੇਖੋ ਜਿਹਦਾ ਦੋ ਘੋੜੇ ਮੁੱਲ ਪਿਆ ਹੈ ਉਹ ਤੁਰਿਆ ਜਾਂਦਾ ਦੇ ਕਰਤੇ ਪੁਰਖ ਨੂੰ ਪਛਾਣਨ ਵਾਲਾ ਉਹ ਬੰਦੀ ਛੋੜ ਗੁਰੂ ਲੋਕਾਂ ਨੂੰ ਬੰਦ ਖਲਾਸੀ ਕਰਾਉਣ ਵਾਸਤੇ ਜਾਂਦਾ ਸੀ ਜਾ ਕੇ ਜਦੋਂ ਪਹੁੰਚੇ ਨੇ ਦਰਵਾਜ਼ੇ ਖੋਲੇ ਦੇ ਤੇ ਦਰਵਾਜ਼ਿਆਂ ਵਿੱਚੋਂ ਕੈਦੀ ਬਾਹਰ ਨਿਕਲੇ ਤੇ ਜਿਹੜੇ ਜਿਹੜੇ ਮੱਥਾ ਟੇਕਦੇ ਗਏ ਅੰਦਰ ਗੁਰੂ ਨੇ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ ਤੇ ਭਾਈ ਗੁਰਦਾਸ ਤਾਂ ਹੀ ਕਹਿੰਦੇ ਨੇ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਉਡੀਨਾ ਦਰ ਕੇ ਉਦਾਸ ਜਿਹੜੇ ਲੋਕ ਆਪਣੀ ਜ਼ਿੰਦਗੀ ਤੋਂ ਉਦਾਸ ਹੋ ਚੁੱਕੇ ਨੇ ਮੇਰਾ ਗੁਰੂ ਨਾਨਕ ਕਿਰਪਾ ਕਰਕੇ ਉਹਨਾਂ ਉਦਾਸ ਹੋਇਆ ਨੂੰ ਜੀਵਨ ਮੁਕਤ ਕਰ ਦਿੰਦਾ ਜਦੋਂ ਇੰਨੀ ਕਿਰਪਾ ਮਿਲੀ ਇੰਨੀ ਦੇਰ ਨੂੰ ਭਾਈ ਮਰਦਾਨਾ ਤੁਰਿਆ ਹੁੰਦਾ ਹੈ ਸਾਹਿਬ ਨੇ ਕਿਹਾ ਸੀ ਸੱਜਣਾ ਤੁਰੇਗਾ ਜਿੱਥੇ ਆ ਕੇ ਰੁਕੇਗਾ ਮੈਂ ਤੈਨੂੰ ਮਿਲਾਂਗਾ ਜਦੋਂ ਰੁਕਿਆ ਤੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਦੇਖਿਆ ਗੁਲਾਮ ਆਜ਼ਾਦ ਹੋ ਗਏ ਨੇ ਤੇ ਚਰਨਾਂ ਤੇ ਡਿੱਗ ਪਿਆ ਰੋ ਕੇ ਚਰਨ ਧੋ ਦਿੱਤੇ ਤੇ ਇੱਕ ਗੱਲ ਕੀ ਕਹਿਣ ਲੱਗਾ ਮੇਰੇ ਗੁਰੂ ਨਾਨਕ ਮੈਨੂੰ ਨਹੀਂ ਸੀ ਪਤਾ ਤੂੰ ਨੀਵਿਆਂ ਵਿੱਚ ਰਹਿ ਕੇ ਨੀਵਿਆਂ ਨੂੰ ਉੱਚਿਆਂ ਚੁੱਕਣੇ ਤੂੰ ਆਪ ਵੇਖ ਕੇ ਗੁਲਾਮ ਬਣ ਕੇ ਗੁਲਾਮੀ ਦੀਆਂ ਜ਼ੰਜੀਰਾਂ ਕੱਟਣੇ ਮੈਨੂੰ ਨਹੀਂ ਸੀ ਪਤਾ ਤੂੰ ਆਪ ਕੈਦ ਖਾਨੇ ਵਿੱਚ ਪੈ ਕੇ ਕੈਦੀਆਂ ਦੇ ਦਰਵਾਜ਼ੇ ਖੋਲ ਦੇਣੇ ਨੀਵਿਆਂ ਨੂੰ ਉੱਚਿਆਂ ਚੁੱਕਣ ਵਾਲਿਆ ਅੱਜ ਆਪਣੀ ਦਰਸ਼ਨਾ ਤੋਂ ਕਹਿਣੇ ਕਿ ਮਰਦਾਨਿਆ ਤੂੰ ਮੇਰਾ ਦਾਸ ਹੈ ਨੀਵਿਆਂ ਨੂੰ ਉੱਚੇ ਚੁੱਕਣ ਵਾਲੇ ਅੱਜ ਤੂੰ ਕਹਿ ਦੇ ਕਿ ਮਰਦਾਨਿਆ ਤੂੰ ਮੇਰਾ ਸੇਵਕ ਹੈ ਇੰਨਾ ਤੂੰ ਪ੍ਰੇਮ ਵਿੱਚ ਭਿੱਜ ਗਿਆ ਚਰਨ ਪਕੜ ਕੇ ਕਹਿੰਦਾ ਬਾਬਾ ਇੱਕ ਵਾਰੀ ਤਾਂ ਕਹਿ ਦੇ ਉਹ ਡੂਮਾ ਮੈਂ ਤੈਨੂੰ ਆਪਣੀ ਨਜ਼ਰ ਤੋਂ ਓਹਲੇ ਕਦੀ ਨਹੀਂ ਕਰਾਂ ਇੱਕ ਕਿਰਪਾ ਕਰ ਤੂੰ ਸਮਝਣਾ ਕਿ ਵਾਹਿਗੁਰੂ ਦੀ ਜੋਤ ਹਰ ਇੱਕ ਅੰਦਰ ਸਰਵ ਵਿਆਪਕ ਵਿਆਪਕ ਹੈ ਸਾਹਿਬ ਕਹਿੰਦੇ ਨੇ ਕਰਤਾ ਪੁਰਖ ਉਹ ਐਸਾ ਸਭ ਨੂੰ ਬਣਾ ਕੇ ਉਹਦੇ ਵਿੱਚ ਟਿਕਿਆ ਹੋਇਆ ਤੇ ਕਿਵੇਂ ਟਿਕਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਆਉਂਦਾ ਭਗਤ ਨਾਮਦੇਵ ਜੀ ਦਾ ਸਾਹਿਬ ਕਹਿੰਦੇ ਨੇ ਐਸੋ ਰਾਮ ਰਾਏ ਅੰਤਰਜਾਮੀ ਕਹਿੰਦੇ ਨੇ ਮੇਰਾ ਵਾਹਿਗੁਰੂ ਇਸ ਤਰ੍ਹਾਂ ਕਰਤਾ ਪੁਰਖ ਹੈ ਜੈਸੇ ਦਰਪਣ ਮਾਹੇ ਕਹਿਣ ਲੱਗੇ ਬਦਨ ਪਰਵਾਨੀ ਦਰਪਣ ਦਰ ਤੇ ਸ਼ੀਸ਼ਾ ਕਿ ਜਿਵੇਂ ਸ਼ੀਸ਼ੇ ਵਿੱਚੋਂ ਆਪਾਂ ਤੱਕਦੇ ਹਾਂ ਤੇ ਸਾਡਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਉਹ ਮੇਰਾ ਵਾਹਿਗੁਰੂ ਕਰਤਾ ਪੁਰਖ ਹੈ ਇਸ ਤਰ੍ਹਾਂ ਸਮਾਇਆ ਜਿਵੇਂ ਸ਼ੀਸ਼ੇ ਵਿੱਚ ਸਾਡਾ ਪ੍ਰਤੀਬਿੰਬ ਅਗਲਾ ਬਚਨ ਉਹਨਾਂ ਕੀਤਾ ਕਹਿਣ ਲੱਗੇ ਫਿਰ ਉਹ ਵਾਹਿਗੁਰੂ ਸਭ ਵਿੱਚ ਰਹਿਣ ਦੇ ਬਾਵਜੂਦ ਵੀ ਨਿਰੰਜਨ ਨੇ ਉਹ ਮਾਇਆ ਦੀ ਕਾਲਕ ਵਿੱਚ ਕਦੀ ਲੀਪ ਲਿਪਾਏਮਾਨ ਨਹੀਂ ਹੋਇਆ ਹਜ਼ੂਰ ਦਾ ਅਗਲਾ ਬਚਨ ਹੈ ਭਗਤ ਨਾਮਦੇਵ ਜੀ ਦਾ ਕਹਿਣ ਲੱਗੇ ਪਾਣੀ ਮਾਹੇ ਜਿਸ ਤਰ੍ਹਾਂ ਪਾਣੀ ਦੇ ਅੰਦਰ ਮਨੁੱਖ ਆਪਣਾ ਚਿਹਰਾ ਤੱਕਦਾ ਹੈ ਪਰ ਯਾਦ ਰੱਖਣਾ ਚਿਹਰਾ ਪਾਣੀ ਵਿੱਚ ਨਜ਼ਰ ਜ਼ਰੂਰ ਆਉਂਦਾ ਹੈ ਪਰ ਕਦੀ ਉਹ ਚਿਹਰਾ ਪਾਣੀ ਨਾਲ ਭਿੱਜਦਾ ਹੈ ਚਿਹਰਾ ਉੱਤੇ ਵੀ ਪ੍ਰਤੀਬਿੰਬ ਪਾਣੀ ਵੇਖੇ ਹਜ਼ੂਰ ਨੇ ਕਿਹਾ ਉਹ ਕਰਤਾ ਪੁਰਖ ਹੈ ਸਭ ਦੇ ਅੰਦਰ ਸਮਾਇਆ ਹੋਇਆ ਹੈ ਉਹ ਕਿਸੇ ਤੋਂ ਦੂਰ ਨਹੀਂ ਤੇ ਕਿੱਥੇ ਕਿੱਥੇ ਸਮਾਇਆ ਕੇਵਲ ਮਨੁੱਖਾਂ ਵਿੱਚ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਮਲਾਰ ਰਾਗ ਵਿੱਚ ਇੱਕ ਬਚਨ ਹੁੰਦਾ ਹੈ ਸਾਹਿਬ ਨੇ ਬਚਨ ਕੀਤਾ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਕਹਿੰਦੇ ਨੇ ਜਿਹੜੇ ਆ ਮ੍ਰਿਗ ਮੱਛੀਆਂ ਤੇ ਜਿਹੜੇ ਪੰਛੀ ਨੇ ਨਾ ਜੋ ਕੁਝ ਇਹ ਬੋਲਦੇ ਪਏ ਨੇ ਅਸਲੀਅਤ ਇਹ ਵੀ ਰੱਬ ਤੋਂ ਬਿਨਾਂ ਦੂਜੀ ਕਿਸੇ ਦੀ ਬੋਲੀ ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਹੁਣ ਕਮਾਲ ਦੀ ਗੱਲ ਤਿੰਨਾਂ ਦੀ ਉਦਾਹਰਨ ਲਈ ਮ੍ਰਿਗ ਦੀ ਮੱਛੀ ਦੀ ਤੇ ਪੰਖੇਰੂ ਪੰਛੀ ਦੀ ਅਸਲ ਵਿੱਚ ਮੇਰੇ ਸਤਿਗੁਰੂ ਨੇ ਤਿੰਨ ਥਾਂ ਤੇ ਰਹਿਣ ਵਾਲੇ ਜੀਵਾਂ ਦਾ ਇੱਕ ਇੱਕ ਨੁਮਾਇੰਦਾ ਚੋਲਿਆ ਜਿਹੜਾ ਮ੍ਰਿਗ ਏ ਉਹ ਧਰਤੀ ਤੇ ਤੁਰਨ ਵਾਲਾ ਜੀਵ ਏ ਮੀਨ ਜਿਹੜੀ ਮੱਛੀ ਏ ਉਹ ਪਾਣੀ ਵਿੱਚ ਰਹਿਣ ਵਾਲੀ ਏ ਤੇ ਪੰਖੇਰੂ ਨਾ ਉਹ ਧਰਤੀ ਤੇ ਹੀ ਵੈਸੇ ਟਿਕਦਾ ਹੈ ਪਰ ਪੰਖੇਰੂ ਪੰਛੀ ਅਸਮਾਨ ਵਿੱਚ ਉੱਡਣ ਵਾਲਾ ਹੈ ਸਾਹਿਬ ਨੇ ਤਿੰਨਾਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਕਿਹਾ ਕਹਿੰਦੇ ਨੇ ਜਿਹੜੇ ਪਾਣੀ ਵਿੱਚ ਬੋਲਦੇ ਪਏ ਨੇ ਇਹਨਾਂ ਦਾ ਵੀ ਕਰਤਾ ਉਹੀ ਤੇ ਪੁਰਖ ਹੀ ਇਹਨਾਂ ਵਿੱਚ ਵੀ ਉਸਮਾਇਆ ਹੋਏ ਕਰਤਾ ਪੁਰਖ ਜੋ ਬੋਲਤਾ ਹੈ ਮ੍ਰਿਗ ਮੇਨ ਪੰਖੇਰੂ ਮਿਰਗਾਂ ਵਿੱਚ ਵੀ ਉਹੀ ਪਾਣੀ ਵਿੱਚ ਵੀ ਉਹੀ ਆ ਤੇ ਜਿਹੜੇ ਤੂੰ ਅਸਮਾਨ ਵਿੱਚ ਪੰਛੀ ਉੱਡਦੇ ਤੱਕਣਾ ਪਿਆ ਇਹਨਾਂ ਵਿੱਚ ਵੀ ਉਹੀ ਆ ਬਣਾਉਣ ਵਾਲਾ ਹੋਵੇ ਤੇ ਬਣਾ ਕੇ ਇਹਨਾਂ ਵਿੱਚ ਸਰਵ ਵਿਆਪਕ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਵੀ ਕਰਤੇ ਪੁਰਖ ਦੀ ਵਿਆਖਿਆ ਕਰਦਿਆਂ ਮਨ ਨੂੰ ਸੰਬੋਧਨ ਕਰਕੇ ਕਿਆ ਕਹਿਣ ਲੱਗੇ ਮਨਾ ਬਾਹਰ ਨਾ ਜਾ ਠੀਕ ਹੋ ਬਾਹਰ ਤੇ ਅੰਦਰ ਹੈ ਪਰ ਕਦੀ ਅੰਦਰ ਝਾਤੀ ਮਾਰ جنہیں تیرے تانو بنایا وہ تیرے اندر سرب ویاپک ہے. حضور دا بچن سی پڑھنے تاہے رے بن خجر جائی, وہ کرتا پورخ سرب نواسی سدا الیپا توئی سنگ سمائی تے کیویں رہندا ہے پونپ مد جیوں باق بست ہے. پونپ در تے فل جویں فل دے وچ سگندھی ودمان ہے. شاید کہندے نے جس طرح شیشے دے وچ پرشاواں دسدا ہے پونپ مد جیوں باق بست ہے. موکر ماہ جیسے شائی تیسے ہی ہر بسا نرنتر گھٹ ہی کھوجو بھائی تے ستگرو سانو کیوں نہیں دسدا. حضور کہندے دیکھ وہ تینوں اس کر کے نہیں نظر آندا پیا جنوں حضور کہندے نے کہ باہر پیتر ایکو جانو ایک گر گیان بتائی تے سانو کیوں نہیں دسدا. جن نانک بن آپا چینے مٹے نا پرم کی کائی. جنی دیر تک اپنے آپ نوں پرچول دے نہیں اونی دیر تک اودی سمجھ نہیں پینی. شاید کہندے نے او کرتا وی اے تے پرکھ وی اے سب نوں بنا کے او دے اندر ٹگیا ہے او دے اندر سمایا ہویا ہے تے اینا تو دور نہیں او سرب ویاپک اے او ذرے ذرے وی سمایا ہویا ہے. تے شاید کہندے نے جے اس کرتے پرکھ نوں مان نہیں تے تھوڑی جی مشقت کر تھوڑی جی محنت کر. حضور کیویں محنت کراں تے گرو ارجن صاحب نے بچن کیتا امرت مئی باانی وچ کہندے نے دیکھ سجنا کہ دودھ وچ کیوں ہے پر نظر نہیں آندا پیا, لکڑ وچ اگ ہے پر پرگٹ نہیں. تے جے پوچھئے کہ اس دودھ دے وچوں کیوں کیویں پرگٹ ہوئے گا تے پیارے اس کرتے پرکھ نوں مانن واسطے وی صاحب نے جیڑی ادھارن دتی نا دودھ دی بڑے کمال دی ادھارن دتی. کہندے نے دودھ وچ کیوں ہے پر نظر کیوں نہیں آندا. تے سیانے لوگ اگو پھر کہندے نے اتر مل گئے کہ پہلا پانڈا دھوو پھر اس دھوتے ہوئے پانڈے وچ دودھ نوں رکھو دودھ نوں گرم کرو گرم کرن تو بعد اونوں جاگ لاؤ تے جاگ لان تو بعد اونوں ٹکا دیو اونوں چھیڑو نہ. کسے سجن نے نا سوامی رام کشن پرمہنس نوں سوال کیتا سی کی من ٹکن تو بنا اکاگرتا تو بنا اس ایک اوہنکار دی پراپتی نہیں کی من دے کھنڈاؤ نال او نہیں ملتا. تے اونے اتر بڑا سونا دتا کہن لگے سجنا جدو تو کیوں کڈ لے مکھن کڈ لے تے دودھ نوں جاگ لا کے تو ہلاندا رہو کھا کدی کلتے ہوئے دودھ وچوں مکھن نکلدا ہے. اونے کہا نہیں جنی دیر تک جاگ لا کے دودھ نوں آپاں ٹکاندے نہیں اونی دیر تک مکھن پرگٹ نہیں. کہندا جے ایک دودھ نوں ٹکان تو بنا مکھن نہیں ملدا تے من نوں ٹکان تو بنا کدی کرتے پرکھ دے دیدار نہیں ٹکاؤ ضروری ہے. صاحب نے کیا کہن لگے پھر پانچ جاگ لانے ہیں اس نو جاگ لا کے جدو جم جائے رڑک کے مکھن نکلتا ہے. اسی طرح او کرتا پرک سرب ویاپک میں آرمبھ وچ ارج کیتی سی پنجاں تتاں دا شریر ہے تے بھائی صاحب کہندے چھٹم کرتا ادرشت سمائی دودھ وچ مکھن ہے پر ادرشت اونوں پرگٹ کرن لئی جاگ لا کے جما کے رڑکن دی لوڑ ہے. اسی طرح ہر ایک اندر تکن لئی پہلا اپنے اندروں کچھ کمان دی لوڑ ہے اپنے اندر نو ٹکا. حضور نے دوسرا بچن کیا کہ لگے لکڑ وچ اگ ہے پر اس اگ نو پرگٹ کر لئی باہر دی اگ دی ضرورت ہے. جدو چنگ لگ گئی اندر دی اگ پرگٹ ہوئے گی. حضور نے کرتے پرخ دی گل کر دیا کیا کہ لگے سگل بناسپت مائے بسنتر سگل دودھ میں کیا اونچ نیچ میں جوت سمانی کٹ کٹ مادو جیا. او ہر ایک دے اندر میرا کرتا پرخ ودمان ہے جے انہیں منکھ نو بنایا اے دے اندر بھی ٹکیا پہاڑ وچ بھی ٹکیا بناسپتی وچ بھی ٹکیا او پشو پنچیاں وچ بھی ٹکیا تے او کیول کرتا نہیں او داتا کرتا ہے او قادر کرتا ہے. تے یاد رکھنا آ جڑا شریر آپاں اے دی گل ہی کر رہی ہے اے دے کرتے اسی تے دے ٹھیک ہے. واہگرو نے ایک وسیلہ بنا دیتا ہے. حضور نے نا تائی تا آنند صاحب دی بانی وچ خاص کر کے شریر نو سمبودن کر کے کیا ہے کہن لگے او شریر تیرا کرتا واہگرو آ تے جدو سی پڑھنے امرت ویلے کہ اے شریرا میرے آ ہر تم میں جوت رکھی تا تم جگ میں آیا ہر جوت رکھی تد وچ تا تم جگ میں آیا ہر آپے ماتا آپے پتا جن جیو اپائے جگ دکھایا. تے ایک پوڑی چھڈ کے جدو اسی اگے نکلنے پھر شاید چتاونی بھی دیندے نے
ਤੇ ਸਾਨੂੰ ਸੁਚੇਤ ਕਰਦੇ ਨੇ ਕਿ ਇਸ ਸਰੀਰ ਦਾ ਕਰਤਾ ਵਾਹਿਗੁਰੂ ਆ ਤੇ ਜਿਸ ਕਰਤੇ ਨੇ ਤੇਰੀ ਰਚਨਾ ਕੀਤੀ ਉਹਨੂੰ ਆਪਣੇ ਅੰਦਰੋਂ ਕਿਉਂ ਨੀ ਤੱਕਦਾ। ਅਸੀਂ ਪੜ੍ਹਦੇ ਹਾਂ ਇਹ ਸਰੀਰਾਂ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ। ਸਾਹਿਬ ਕਹਿੰਦੇ ਨੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ। ਜਿਸ ਵਾਹਿਗੁਰੂ ਨੇ ਕਰਤੇ ਨੇ ਤੇਰੇ ਤਨ ਨੂੰ ਰਚਿਆ ਉਸ ਕਾਰੀਗਰ ਨੂੰ ਤੂੰ ਆਪਣੇ ਅੰਦਰ ਕਿਉਂ ਨੀ ਤੱਕਦਾ ਪਿਆ। ਸਾਹਿਬ ਕਹਿੰਦੇ ਨੇ ਉਹ ਇੱਕ ਏ, ਇੱਕ ਦਾ ਨਾਮ ਸੱਚਾ ਹੈ, ਉਸ ਅਦੁੱਤੀ ਇੱਕ ਵਰਗਾ ਦੂਜਾ ਕੋਈ ਨਹੀਂ ਤੇ ਉਹ ਇੱਕ ਕਰਤਾ ਵੀ ਏ ਤੇ ਕਰਤਾ ਬਣ ਕੇ ਉਹ ਸਰਬ ਵਿਆਪਕ ਵੀ ਏ। ਪਿਆਰਿਓ ਯਾਦ ਰੱਖਣਾ ਉਹ ਕਰਤਾ ਦਾਤਾ, ਉਹ ਕਰਤਾ ਕਾਦਰ ਏ ਤੇ ਇੱਥੋਂ ਤੱਕ ਉਹ ਕਰਤਾ ਸਾਨੂੰ ਸਮਤ ਵੀ ਦਿੰਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਮਾਂ ਜਨਮ ਦਿੰਦੀ ਏ ਪਰ ਕਈ ਵਾਰੀ ਮਾਂ ਕੋਲ ਇੰਨੀ ਸਮਰੱਥਾ ਨਹੀਂ ਕਿ ਆਪਣੇ ਬੱਚੇ ਨੂੰ ਕਿਤੇ ਸਮਤ ਦੇ ਸਕੇ, ਕਈ ਵਾਰੀ ਉਹਦੀ ਦਿੱਤੀ ਹੋਈ ਅਕਲ ਤੇ ਉਹ ਪਹਿਰਾ ਨਹੀਂ ਦਿੰਦੇ, ਪਰ ਉਹ ਕਰਤਾ ਜਿਹੜਾ ਹੈ ਨਾ ਉਹ ਸਮਤ ਦੇਣ ਵਾਲਾ ਵੀ ਏ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਨਾ ਕਿ ਜੈਸੇ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਹੁਣ ਪਿਤਾ ਗੱਲ ਆਵੇ। ਉਹ ਕਰਤਾ ਸਮਤ ਵੀ ਦਿੰਦਾ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਉਹ ਕਰਤਾ ਪੁਰਖੇ ਸਭ ਵੀ ਸਮਾਇਆ ਸਭ ਨੂੰ ਬਣਾਉਣ ਵਾਲਾ। ਆਓ ਪਿਆਰਿਓ ਆਪਾਂ ਵੀ ਉਸ ਕਰਤੇ ਦਾ ਸ਼ੁਕਰ ਕਰੀਏ। ਕਈ ਵਾਰੀ ਹੁੰਦਾ ਕੀ ਏ ਕਰਤੇ ਦੀ ਦਿੱਤੀ ਹੋਈ ਦਾਤ ਨੂੰ ਲੈ ਕੇ ਆਪਾਂ ਉਸ ਬਣਾਉਣ ਵਾਲੇ ਨੂੰ ਭੁੱਲ ਜਾਂਦੇ ਹਾਂ, ਕੇਵਲ ਕਿਰਤ ਨਾਲ ਜੁੜ ਜਾਂਦੇ ਹਾਂ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਚੱਚਾ ਰਚਿਤ ਚਿੱਤਰ ਹੈ ਭਾਰੀ। ਉਹਨਾਂ ਨੇ ਵਾਹਿਗੁਰੂ ਲਈ ਸੰਬੋਧਨ ਕੀਤਾ, ਕਹਿੰਦੇ ਨੇ ਦੇਖ ਉਸ ਵਾਹਿਗੁਰੂ ਨੇ ਬੜੀ ਸੋਹਣੀ ਤਸਵੀਰ ਬਣਾ ਦਿੱਤੀ ਕਿਉਂਕਿ ਉਹ ਕਰਤਾ ਹੈ ਨਾ। ਚੱਚਾ ਰਚਿਤ ਚਿੱਤਰ ਹੈ ਭਾਰੀ ਤਦ ਚਿੱਤਰ ਹੈ ਚੇਤੋ ਚਿਤਕਾਰੀ। ਕਹਿੰਦੇ ਨੇ ਕਿਤੇ ਆ ਤਸਵੀਰ ਜਿਹੜੀ ਬੜੀ ਏ ਇਹਨੂੰ ਦੇਖ ਕੇ ਨਾ ਭੁੱਲ ਜਾਈ, ਤੂੰ ਉਹਦੇ ਵੱਲ ਧਿਆਨ ਲੈ ਗਈ ਜਿੰਨੇ ਇਹ ਤਸਵੀਰ ਬਣਾਈ ਹੋਈ। ਉਹ ਕਰਤਾ ਪੁਰਖੇ ਜਿੰਨੇ ਤਸਵੀਰ ਬਣਾਈ ਏ ਚੱਚਾ ਰਚਿਤ ਚਿੱਤਰ ਹੈ ਭਾਰੀ ਤਦ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਵਿਚਿੱਤਰ ਇਹ ਅਵਚੇਰਾ ਤਦ ਚਿੱਤਰ ਹੈ ਚਿਤਰਾ ਚਿਤੇਰਾ। ਜਿਸ ਚਿਤੇਰੇ ਨੇ ਜਿਸ ਕਰਤੇ ਨੇ ਇਹ ਤਸਵੀਰ ਬਣਾਈ ਏ ਪਿਆਰਿਆ ਉਸ ਚਿਤੇਰੇ ਨੂੰ ਯਾਦ ਰੱਖ। ਹਾਂ ਬਾਹਰ ਦਾ ਚਿੱਤਰਕਾਰ ਤਸਵੀਰ ਬਣਾ ਕੇ ਆਪ ਵੱਖ ਹੋ ਜਾਂਦਾ ਪਰ ਉਹ ਮੂਰਤੀਕਾਰ ਐਸਾ ਤਸਵੀਰ ਬਣਾ ਕੇ ਇਸੇ ਤਸਵੀਰ ਵਿੱਚ ਬੋਲਦਾ ਪਿਆ, ਇਸੇ ਤਸਵੀਰ ਵਿੱਚ ਟਿਕ ਜਾਂਦਾ। ਆਓ ਉਸ ਕਰਤੇ ਪੁਰਖ ਦਾ ਸ਼ੁਕਰ ਆਪਾਂ ਵੀ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਗਾਧ ਬੋਧੇ ਅਲਪਗ ਮਾਤੇ ਬੇਅੰਤ ਭੁੱਲਾਂ ਹੁੰਦੀਆਂ ਨੇ, ਕਿਰਪਾ ਕਰਨੀ ਚਿਤਾਰਨੀਆਂ ਨਾ ਅਰਦਾਸ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਅੱਗੋ ਵਾਸਤੇ ਸੂਝ ਬਖਸ਼ ਤਾਂ ਜੋ ਤੇਰੀ ਬਾਣੀ ਨੂੰ ਪ੍ਰੇਮ ਸ਼ਰਧਾ ਭਾਵਨਾ ਨਾਲ ਆਪਾਂ ਵਿਚਾਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।